पर निज पार परों। अब मैं कौन उपाय करूं, जेह विद मन को संसार चूके पाव निद पार करूं। जन्म पाए कछ पलो न कीनो, ताते अधिक डरो। मन बच क्रम हर गुण नहीं गाए, यह जी सोच करो। गुरमत सुन कछ ज्ञान न उपजयो, अस ज्यो उदर भरो। कहो नानक प्रभ बिरद पछानो, तब हाओ पतत करूं। गुरमत सुन कछ ज्ञान न उपजयो, पास ज्यो उदर भरो। कहो नानक प्रभ बिरद पछानो, तब हाओ पतित करूं। सतनाम कहनवाखे गुरु साहिब जियो, बिरद पयो सूजै नहीं, काल पहुँचियो आन। कहो नानक नर बावरे, क्यों ना पजै भगवान। तन दारा संपत सगल, जिन अपनी कर्मान। इनमें कछ संगी नहीं, नानक साची जान। पतत उदाहरण पै हरन, हर अनाथ के नाथ। कहो नानक तेहे जानी है, सदा बसत तुम साथ। तन तन जेह तो कहो दियो, कांस्यो नेहो न कीना। कहो नानक नर बावरे, अब क्यों दौलत दीन। तन तन संपै सुख दियो, अर जिह नीके ताम। कहो नानक सुन रे मना, सिमरत कहे नाराम। सब सुख दाता राम है, दूसर नाहिन कोए। कहो नानक सुन रे मना, ते सिमरत गत होए। सब सुख दाता राम है, दूसर नाहिन कोए। कहो नानक सुन रे मना, तेहि सिमरत गत हो। वाह गुरु जी का खालसा, वाह गुरु जी की फतह। परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर संध्या दे इस गुरमत दीवान दी आप जी ने हाजरी भरी है। कल तो नौवीं गुरुदेव सतगुरु गुरु तेग बहादुर जी महाराज हजूर दे उच्चारण किए हुए श्लोक उन्हां दी आखरी अर्थ और संक्षेप जी व्याख्या आपां कर रहे हैं। कल भी दास ने एक बेनती की सी भाई साहब जी दी सलाह नाल की साडा मकसद इस श्लोकां दे आखरी अर्थ संक्षेप जिहा सिद्धांत सानू समझ पै जाए। सिर्फ ते सिर्फ साडा मकसद केवल एक है। आओ कल हजूर दे अमृत बचन आपां प्रारंभ कीते सन। भावें इस श्लोक नूं कल आपां वाचिया सी पर एक ही विश्राम दिता सी बिरध भयो सोचा नहीं काल पहुंचो आन कहो नानक नर बाबरे क्यों ना भजै भगवान। आओ साध संगत आप अतीत बख्शो जो कल असा विचार कीती भावे पांच सात मिनट रिपीट हो जाए कर कथा पर ये गल देन भी जरूर रहे कि कल आपा हजूर के बचना भी की अर्थ कीते। आप जितने संगत विच बैठे हो जा नेट राही रेडियो राही आप इस स्थान तो इस गुरमत समागम नु सर्वन कर रहे हो साध संगत आप जी असीस बख्शो क्योंकि विच संगत हर प्रभ वसै जी। पता नहीं कितने को संयम विच जीवन जीन वाले धन गुरु गोबिंद सिंह जी दी रहत नु पालन वाले गुरमत नाम अध्यासी आप विच बैठे होन घरां विच बैठे होन संगत दी असीस ही बुलारे नु जीवन बख्श दी है। करो कृपा सारे प्यार अदब नाल उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। सतगुरु गुरु तेग बहादुर साहिब जी महाराज उन्हां ने श्लोकां दी जिहड़ी आरंभता कीती परमेश्वर दे गुण गावांगे तां जन्म सकारता गए। जे पार ब्रह्म परमेश्वर दे गुण नहीं गाए ओहदे पार उपकार चेते करके सिमरन नहीं कीता बाहर मुखी जितनी मर्जी चमक दमक पैसा दौलत बंदे कोल होवे पर गुरु की नजर विचों दी सारी जिंदगी ही इकारत है। अकारत अर्थ व्यर्थ कह लो किसे काम दी। पहला वचन सी गुण गोविंद गायो नहीं। कल दास ने अर्थ कीती सी गुण दा लफ्जी अर्थ है पर पुकार गोविंद दा अर्थ है धरती दा सहारा। उंज वैसे ए लफ्ज कृष्ण जी लई वरतींदा रहा है गोविंदा पर गुरु ग्रंथ साहिब दी बाणी इस गोविंद शब्द नु धरती दा रक्षक धरती दी पालना करन वाला अकाल पुरख लई वरत्या। गुण गोविंद गायो नहीं महाराज कहिंदे तू परमात्मा दे गुणा नु ओहदी परपकार नु चेते करके ओहदी सिफत नहीं कीती। मना जन्म अकारत की ਇਹ ਜਨਮ ਬੜਾ ਮੁਸ਼ਕਲ ਨਾਲ ਮਿਲਿਆ। ਸੱਚੀ ਇਹਦੀ ਕੀਮਤ ਹੀ ਕੋਈ ਨਹੀਂ। ਮਨੁੱਖਾ ਦੇਹੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਬੜੀ ਵੱਡੀ ਮਹਾਨਤਾ ਦਿੱਤੀ ਗਈ। ਉਂਝ ਦਾਸ ਬੇਨਤੀ ਕਰਦਾ ਕਿ ਮਨੁੱਖਾ ਦੇਹੀ ਚ ਅਸੀਂ ਕਹਿੰਦੇ ਹਾਂ ਟੇਢੀਆਂ ਮੇਢੀਆਂ ਜੂਨਾਂ, ਸੰਕਟ ਮਈ ਜੂਨਾਂ, ਪਰ ਮੈਂ ਸੋਚਣਾ ਵਾਹਿਗੁਰੂ ਤੇਰੀ ਰਚਨਾ ਵਿਚ ਤੂੰ ਸੰਤੁਸ਼ਟੀ ਕਿੰਨੀ ਪੈਦਾ ਕੀਤੀ। ਸਿਰਫ ਜਿਹਨੂੰ ਸਭ ਤੋਂ ਮਹਾਨ ਕਿਹਾ ਜਾਂਦਾ ਇਹੀ ਇਹ ਸੰਤੁਸ਼ਟ ਹੈ। ਇਹਦੀ ਦਿਲ ਜਿਹੜਾ ਭਾਓ ਮਾਓ ਕਰਦਾ, ਇਸ ਜ਼ਹਿਰੀਲਾ ਸੱਪ ਜਿਹੜਾ ਜ਼ਹਿਰ ਨਾਲ ਭਰਿਆ, ਕਿੱਡੀ ਤੇਜ਼ੀ ਜੂਨੇ, ਸੱਚ ਇਹਦੇ ਜ਼ਹਿਰੀਲੇ ਸੱਪ ਦਾ ਦਿਲ ਵੀ ਨਹੀਂ ਕਰਦਾ ਕਿ ਮੈਂ ਮਰ ਜਾ। ਉਹਨੂੰ ਕੋਈ ਮਾਰਨ ਦਾ ਯਤਨ ਕਰੇ ਤਾਂ ਵੀ ਲੁਕਦਾ। ਜਿਨ੍ਹਾਂ ਨੂੰ ਅਸੀਂ ਜ਼ਹਿਰੀਲੇ ਕੀੜੇ ਕਹਿੰਦੇ ਹਾਂ, ਜਿਨ੍ਹਾਂ ਨੂੰ ਗੰਦਗੀ ਦੇ ਕੀੜੇ ਕਹਿੰਦੇ ਹਾਂ, ਪਰਮਾਤਮਾ ਜੇ ਤੂੰ ਜੂਨ ਦਿੱਤੀ ਤੇ ਉਹਨਾਂ ਦੀ ਚੇਤਨਾ ਸੰਤੁਸ਼ਟੀ ਜ਼ਰੂਰ ਦਿੱਤੀ। ਕੇਵਲ ਇੱਕ ਬੰਦਾ ਇਹ ਵੀ ਜਨਮ ਬੜਾ ਅਮੋਲਕ ਹੈ, ਜਿੰਨਾ ਇਹ ਸੰਤੁਸ਼ਟ ਲੱਗਦਾ ਸ਼ਾਇਦ ਇਹਨਾਂ ਧਰਤੀ ਦਾ ਕੋਈ ਜੀਵ ਨਹੀਂ। ਇਹਦੀ ਇਹ ਸੰਤੁਸ਼ਟਤਾ ਹੈ। ਕ੍ਰਿਸ਼ਨਾ ਸ਼ਬਦ ਵਰਤ ਲੋ, ਆ ਜੋ ਕੁਝ ਤਿਆਰ ਕਰੀ ਬੈਠਾ ਇਹ ਸਭ ਕੁਝ ਇਹਦੀ ਇਹ ਸੰਤੁਸ਼ਟੀ ਵਿੱਚੋਂ ਹੈ ਕਿ ਮੈਂ ਦੂਜੇ ਨੂੰ ਖਤਮ ਕਰਦਿਆਂ। ਮੈਂ ਇੱਕ ਦਿਨ ਕਿਹਾ ਕਿ ਮਜ਼ਾਇਲਾਂ, ਸ਼ੇਰਾਂ, ਹਾਥੀਆਂ ਤੇ ਸਮੁੰਦਰੀ ਜਾਨਵਰਾਂ ਨੂੰ ਮਾਰਨ ਵਾਸਤੇ ਨਹੀਂ, ਮਜ਼ਾਇਲ ਕੇਵਲ ਬੰਦੇ ਨੇ ਬੰਦੇ ਨੂੰ ਮਾਰਨ ਵਾਸਤੇ ਬਣਾਈ। ਇਹ ਸੰਤੁਸ਼ਟ ਨਹੀਂ। ਪਰਮਾਤਮਾ ਦਾ ਬੜਾ ਕੀਮਤੀ ਹੈ। ਜੇ ਗੋਬਿੰਦ ਦੇ ਗੁਣ ਨਹੀਂ ਕਹੇ, ਮੈਂ ਥੋੜੀ ਜਿਹੀ ਸਿਰਫ ਕਥਾ ਰਿਪੀਟ ਕਰਨੀ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰ ਤਕੀਨ। ਚੱਲ ਜੇ ਹੁਣ ਤੱਕ ਨਹੀਂ ਗਾਇਆ ਤੇ ਅੱਜ ਗਾਉਣਾ ਸ਼ੁਰੂ ਕਰ। ਮਹਾਰਾਜ ਕਹਿੰਦੇ ਮਨਾ ਫਿਰ ਗਾਈਏ ਕਿਵੇਂ? ਕਹੋ ਨਾਨਕ, ਇਹਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ। ਮੈਂ ਸਿੱਧੇ ਅਰਥ ਇਹੀ ਕਰਾਂਗਾ, ਨਾਨਕ ਪਾਜੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਿਹਾ ਹਰ ਭਜ ਮਨਾ, ਹੇ ਮੇਰੇ ਮਨਾ ਤੂੰ ਹਰੀ ਨੂੰ ਭਜ, ਪ੍ਰਭੂ ਦਾ ਸਿਮਰਨ ਕਰ, ਭਜ ਦਾ ਅਰਥ ਵੀ ਸਿਮਰਨ ਕਰਾਂਗੇ। ਮਹਾਰਾਜ ਕਹਿੰਦੇ ਜੇ ਬਿਦ ਜਲ ਕੋ ਮੀਨ, ਜਿਸ ਤਰੀਕੇ ਨਾਲ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਦੇ ਦਿਲ ਵਿੱਚੋਂ ਕਦੀ ਪਾਣੀ ਨਿਕਲਦਾ ਹੀ ਨਹੀਂ, ਸੱਚ ਇਹਦੇ ਪਾਣੀ ਹੀ ਉਹਦਾ ਜੀਵਨ ਹੈ। ਤੂੰ ਇਸ ਤਰ੍ਹਾਂ ਨਾਮ ਜਪ ਕੇ ਨਾਮ ਹੀ ਤੇਰੀ ਜ਼ਿੰਦਗੀ ਬਣ ਜਾਏ, ਜਿਹਨੂੰ ਅਸੀਂ ਕਹਿ ਸਕਦੇ ਹਾਂ ਆਖਾਂ ਜੀਵਾਂ ਵਿਸਰੇ ਮਰ ਜਾ। ਮਹਾਰਾਜ ਸ਼ਬਦ ਵਰਤ ਰਿਹਾ। ਦੂਸਰਾ ਸਲੋਕ ਅਸੀਂ ਪੜ੍ਹਿਆ ਸੀ, ਵਿਖਿਅਨ ਸਿਉਂ ਕਾਹੇ ਰਚਿਓ। ਕੱਲ ਅਰਥ ਕੀਤੀ ਸੀ ਦੇਖ ਦਾ ਲਫ਼ਜ਼ੀ ਅਰਥ ਜ਼ਹਿਰ ਹੈ। ਇਹਦੇ ਚ ਗੁਰੂ ਗ੍ਰੰਥ ਸਾਹਿਬ ਸ਼ਬਦ ਆਉਂਦਾ ਵਿਖਿਆ। ਜਿਹੜਾ ਵਿਖਿਅਨ ਸ਼ਬਦ ਆਇਆ ਨਾ, ਇਹ ਬਹੁ ਵਚਨ ਚ ਵਰਤਿਆ ਗਿਆ। ਵਿਖਿਅਨ, ਤੂੰ ਵਾਸਨਾ ਵਿਚ ਇਸ ਜ਼ਹਿਰ ਵਿਚ ਕਿਉਂ ਰਚਿਆ ਹੋਇਆ ਹੈ, ਫਸਿਆ ਹੋਇਆ, ਨਿਮਕ ਨਾ ਹੋਇਆ ਉਦਾਸ, ਅੱਖ ਝਮਕਣ ਜਿਹਨਾਂ ਸਮਾਂ ਕਦੀ ਆਪਣੇ ਚੇਤੇ ਵਿਚੋਂ ਵਿਸ਼ੇ ਤੋਂ ਉਪਰਾਂਤ ਨਾ ਹੋਈ। ਤੇ ਕੱਲ ਅਰਜ਼ ਮੈਂ ਕੀਤੀ ਸੀ ਵਿਸ਼ਾ ਭੋਗਣਾ ਤੇ ਵਿਸ਼ੇ ਦਾ ਚੇਤਾ ਕਰਨਾ ਗੱਲ ਇੱਕੋ ਹੀ ਹੈ। ਇਹਨੂੰ ਰਿਸ਼ ਕਿਉਂ ਕਿਹਾ ਹੈ, ਇਹ ਜ਼ਹਿਰ ਕਿਉਂ ਕਿਹਾ ਹੈ? ਸਿਆਣੇ ਵਿਦਵਾਨ ਕਹਿੰਦੇ ਨੇ ਆਮ ਤੌਰ ਤੇ ਭਾਂਡੇ ਵਿਚ ਜ਼ਹਿਰ ਪਾਓ ਤੇ ਜਿਹੜਾ ਵਰਤੇਗਾ ਜ਼ਹਿਰ ਉਹਨੂੰ ਖਤਮ ਕਰੇਗਾ, ਭਾਂਡਾ ਠੀਕ ਰਹਿੰਦਾ। ਮੰਨ ਲਓ ਬਰਤਨ ਵਿਚ ਲੋਹੇ ਦਾ ਬਰਤਨ, ਪਿੱਤਲ ਦਾ ਬਰਤਨ, ਉਹਦੇ ਵਿਚ ਆਪ ਪੋਇਜ਼ਨ ਪਾ ਦਿਓ, ਸਿੱਧੀ ਗੱਲ ਜ਼ਹਿਰ ਪਾ ਦਿਓ, ਠੀਕ ਹੋ ਜਾਏਗਾ, ਬਰਤਨ ਦਾ ਕੁਛ ਨਹੀਂ ਵਿਗੜਨਾ। ਪਰ ਯਾਦ ਰੱਖਿਓ ਬਾਹਰ ਦਾ ਜ਼ਹਿਰ ਭਾਂਡੇ ਵਿਚ ਪਿਆ ਹੋਵੇ ਕੁਛ ਨਹੀਂ ਵਿਗਾੜਦਾ, ਆਹ ਜਿਹੜਾ ਵਾਸਨਾ ਦਾ ਜ਼ਹਿਰ ਇਸ ਭਾਂਡੇ ਵਿਚ ਪਿਆ ਹੋਇਆ, ਭਾਵੇਂ ਬੰਦਾ ਉਹਨੂੰ ਸਰੀਰਕ ਤੌਰ ਤੇ ਨਹੀਂ ਭੋਗਦਾ, ਇਹ ਅੰਦਰ ਚਿੰਤਨ ਦੇ ਰੂਪ ਚ ਪਿਆ ਹੋਇਆ ਵੀ ਬੰਦੇ ਨੂੰ ਮਾਰ ਦਿੰਦਾ। ਮਹਾਰਾਜ ਕਹਿੰਦੇ ਤੂੰ ਵਿਖਿਆ ਚ ਰਚਿਤ ਹੈ, ਵਿਖਿਅਨ ਸਿਉਂ ਕਾਹੇ ਰਚਿਓ, ਨਿਮਖ ਨਾ ਹੋਣਾ ਉਦਾਸ, ਅੱਖ ਝਮਕਣ ਜਿਤਨਾ ਸਮਾਂ ਇੱਕ ਵਾਰੀ ਉਪਰਾਮ ਹੋ ਜਾਏ। ਤੇ ਕੱਲ ਅਰਜ਼ ਕੀਤੀ ਇੱਕ ਵਾਰੀ ਉਪਰਾਮ ਹੋ ਗਿਆ ਨਾ, ਦੁਬਾਰਾ ਉਹਦੇ ਵਿਚ ਖਚ ਤਰੀਕ ਹੋਵੇਗਾ। ਮਹਾਰਾਜ ਕਹਿੰਦੇ ਕਹੋ ਨਾਨਕ ਭਜ ਕਰ ਮਨਾ, ਪਰ ਨਾ ਜਮਕੀ ਫਾਂਸ, ਇਹ ਮੇਰੇ ਮਨਾ ਤੂੰ ਯਾਦ ਰੱਖ, ਜੇ ਤੂੰ ਉਸ ਨਾਮ ਚ ਜੁੜ ਗਿਆ ਫਿਰ ਤੇਰੇ ਗਲ ਚ ਕਦੀ ਜਮਾਂ ਦੀ ਫਾਈ ਨਹੀਂ ਪੈਗੀ, ਜੇ ਤੇਰੇ ਚੇਤੇ ਵਿਚੋਂ ਆਵਾਜ਼ ਨਾ ਨਿਕਲਦੀ। ਕਿਉਂਕਿ ਯਾਦ ਰੱਖਿਓ ਇੱਥੇ ਫਿਰ ਮਹਾਰਾਜ ਨੇ ਕਿਹਾ ਕਹੋ ਨਾਨਕ ਭਜ ਕਰ ਮਨਾ, ਕੱਲਾ ਨੀ ਕਿਹਾ ਤੂੰ ਛੱਡ ਦੇ। ਯਾਦ ਰੱਖਿਓ ਇਕੱਲਾ ਵਿਸ਼ਾ ਕੋਈ ਛੱਡਣ ਦਾ ਯਤਨ ਕਰੇਗਾ, ਹੱਥ ਕਰੇਗਾ, ਉਹਨੂੰ ਗੁਰੂ ਨੇ ਪ੍ਰਵਾਨ ਹੀ ਨਹੀਂ ਕੀਤਾ। ਇਹਦੇ ਵੱਲ ਧਿਆਨ ਦੇਣ ਦੀ ਥਾਂ
ਆਪਾਂ ਸਿਮਰਨ ਵੱਲ ਧਿਆਨ ਦਈਏ, ਜਿੰਨਾ ਰੱਬ ਦਾ ਸਿਮਰਨ ਅੰਦਰ ਆਏਗਾ ਉਹਨਾਂ ਵਾਸਨਾ ਤੋਂ ਬੰਦਾ ਮੁਕਤ ਹੁੰਦਾ ਜਾਏ। ਫਿਰ ਬੇਨਤੀ ਹੈ, ਜਦੋਂ ਨਾਮ ਨਾਲ ਜੁੜੇਗਾ ਇਹ ਰਸ ਸਾਡੇ, ਉਹ ਰਸ ਆਵਾ, ਜੇ ਉਹ ਰਸ ਆਵਾ ਨਹੀਂ ਤੇ ਯਾਦ ਰੱਖੋ ਹੱਥ ਕੇ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ, ਕਿਉਂਕਿ ਅੰਦਰ ਦਬਾ ਕੇ ਰੱਖਿਆ ਉਸ ਐਨਰਜੀ। ਇਹ ਰਸ ਸਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਾਂ ਇਹਨੂੰ ਕਹਿ ਲਓ ਇੱਕ ਉਦਾਹਰਨ, ਚਲੋ ਬਾਬਾ ਜੀ ਦੀ ਅਸੀਂ ਲੈ ਲੈਂਦੇ ਹਾਂ ਕਿ ਆਹ ਵੀ ਇੱਕ ਵਿਸ਼ਾ ਹੀ ਹੈ ਨਾ, ਜੀਵ ਦਾ ਚਸਕਾ, ਤੇ ਵਿਸ਼ੇ ਨੂੰ ਕੇਵਲ ਕੰਮ ਨਾਲ ਜੋੜ ਕੇ ਨਾ ਦੇਖਿਓ, ਇਹ ਤਾਂ ਪੂਰੀ ਬੋਡੀ ਨੂੰ ਚੰਬੜਿਆ ਵੱਖ ਵੱਖ ਰੂਪ ਚ। ਬਾਬਾ ਸਾਹਿਬ ਨੇ ਇੱਕ ਵਿਸ਼ੇ ਦਾ ਜ਼ਿਕਰ ਕੀਤਾ, ਸ਼ੱਕਰ ਖੰਡ ਨਿਵਾਤ ਗੁੜ ਮੱਖ ਮੱਝਾ ਦੁੱਧ। ਸ਼ੱਕਰ ਖੰਡ ਦੇ ਅਰਥ ਸੌਖੇ, ਨਿਵਾਤ ਦਾ ਅਰਥ ਮਿਸ਼ਰੀ, ਸੰਗਤ ਸ਼ੱਕਰ ਖੰਡ ਨਿਵਾਤ ਗੁੜ ਮਾਖਿਉ ਸ਼ਹਿਦ ਮਾਝਾ ਮਾਝਾ ਦਰ ਤੇ ਮੱਝ ਦਾ ਚੋਇਆ ਦੁੱਧ ਮਾਖਿਉ ਮਾਝਾ ਦੁੱਧ। ਪਰ ਮਹਾਰਾਜ ਕਹਿੰਦੇ ਸਭੇ ਵਸਤੂ ਵਿਚੀਆਂ ਰੱਬ ਨਾ ਪੁੱਜਣ ਦੁੱਧ, ਇਹਦਾ ਮਤਲਬ ਜਿੰਨੇ ਰੱਬ ਦੇ ਨਾਮ ਦੀ ਵਿਸਾਦ ਲੈ ਲਈ ਉਹਨੇ ਗੱਲ ਕਹਿ ਦਿੱਤੀ, ਭਲਿਓ ਜੀਵ ਤਾਂ ਮੇਰੀ ਵੀ ਚੱਕ ਦੀ ਸੀ, ਪਰ ਜਿਹੜਾ ਰੱਬ ਦੇ ਨਾਮ ਦਾ ਸਵਾਦ ਉਹਦਾ ਮੁਕਾਬਲਾ ਮਿਠਾਸ ਨਹੀਂ ਕਰ ਸਕਦੀ। ਇਸ ਕਰਕੇ ਮੈਂ ਕਿਹਾ ਵਿਸ਼ੇ ਤੋਂ ਛੁੱਟਣ ਦਾ ਤਰੀਕਾ ਸਿਰਫ ਇਬਾਦਤ ਹੈ। ਮਹਾਰਾਜ ਕਹਿੰਦੇ ਵਿਸ਼ੇ ਚੋ ਕਾਹੀ ਰਚਿਓ ਨਿਮਖ ਨਾ ਗੁਣੈ ਉਦਾਸ ਕਉ ਨਾਨਕ ਭਜ ਕਰਮ ਨਾ ਪਰਨ ਜਮਕੀ ਪਾਸ। ਅਗਲਾ ਸਲੋਕ ਤੀਜਾ ਸੀ ਜੀ, ਤਰਨਾਪੋ ਅਰਥ ਕੀਤੇ ਸਨ, ਤਰਨ ਤੋਂ ਸ਼ਬਦ ਬਣਿਆ ਜੀ, ਤਰਨ ਦਾ ਅਰਥ ਹੈ ਜਵਾਨੀ, ਤਰਨ ਜਿਹਨੂੰ ਆਪਾਂ ਕਹਿੰਦੇ ਜਵਾਨ। ਕਹਿੰਦੇ ਜਿਹੜਾ ਵੇਲਾ ਜਵਾਨੀ ਦਾ ਸੀ, ਜ਼ੋਰ ਦਾ ਸੀ, ਜੋਸ਼ ਦਾ ਸੀ, ਉਹ ਤੇਰਾ ਵੇਲਾ ਤਾਂ ਐਵੇਂ ਨਿਕਲ ਗਿਆ। ਤਰਨਾਪੋ ਇਹੋ ਹੀ ਗਯੋ ਜੀਓ ਜਰਾ ਸੰਜੀਤ, ਜਰਾ ਦਾ ਅਰਥ ਬੁਢੇਪਾ, ਲੀਓ ਜਰਾ ਸੰਜੀਤ ਤੇਰੀ ਜਵਾਨੀ ਵਾਲੇ ਸ਼ਰੀਰ ਨੂੰ ਬੁਢੇਪੇ ਨੇ ਜਿੱਤ ਲਿਆ, ਬੁਢੇਪਾ ਜਿੱਤ ਗਿਆ, ਜਵਾਨੀ ਹਾਰ ਗਈ। ਮਹਾਰਾਜ ਕਹਿੰਦੇ ਕਹੋ ਨਾਨਕ ਭਜ ਕਰ ਮਨਾ, ਹੈ ਮੇਰੇ ਮਨਾ ਹੋਣੀ ਬੁਢੇਪੇ ਚ ਪਰਮਾਤਮਾ ਦਾ ਨਾਮ ਜਪ ਲਾਵੇ। ਔਧ ਜਾਤ ਕਹਿ ਬੀਤ, ਔਧ ਦਾ ਅਰਥ ਆਯੂ ਉਮਰ ਆਰਬਲਾ ਆਰ ਜਾ ਇਹ ਜੋ ਮਰਜ਼ੀ ਚੌਧਰ ਤੋਂ, ਜਿਹੜਾ ਵਕਤ ਪਰਮਾਤਮਾ ਨੇ ਤੈਨੂੰ ਦਿੱਤਾ ਹੈ ਇਹ ਬੀਤ ਗਿਆ ਮਨਾ, ਚਲੋ ਬੁਢੇਪੇ ਚੀ ਜਪ ਲੈ। ਇੱਥੋਂ ਤੱਕ ਅਸੀਂ ਕੱਲ ਵਿਚਾਰ ਕੀਤੀ, ਭਾਵੇਂ ਅਗਲਾ ਸਲੋਕ ਪੜ੍ਹਿਆ ਸੀ, ਅੱਜ ਫਿਰ ਦੁਬਾਰਾ ਇਸ ਨੂੰ ਬੇਨਤੀ ਕਰਾਂਗਾ। ਮਹਾਰਾਜ ਕਹਿ ਰਿਹਾ ਅਗਲਾ ਬਚਨ, ਬਿਰਧ ਭਾਇਓ ਸੁਝੈ ਨਹੀਂ, ਬਿਰਧ ਦਾ ਅਰਥ ਕਰਾਂਗੇ ਬਜ਼ੁਰਗੀ, ਬੁਢੇਪਾ। ਉਂਝ ਵੈਸੇ ਯਾਦ ਰੱਖਿਓ ਗੁਰਮਤ ਵਿੱਚ ਤਨ ਜਾਂ ਬੁਢੇਪਾ ਆ ਜਾਏ, ਪਰ ਜੇ ਸੁਰਤ ਵਿੱਚ ਨਾਮ ਚੱਲਦਾ ਉਹਨੂੰ ਬੁਢੇਪਾ ਮੰਨਿਆ ਹੀ ਨਹੀਂ। ਕਈ ਬੰਦੇ ਸੱਚ ਇਹ ਸਰੀਰਕ ਤੌਰ ਤੇ ਬਿਰਧ ਹੋ ਜਾਂਦੇ ਆ, ਪਰ ਸੁਰਤ ਦੇ ਤੌਰ ਤੇ ਕਦੀ ਬਜ਼ੁਰਗ ਨਹੀਂ ਹੁੰਦੇ, ਉਹਨਾਂ ਦੀ ਸੁਰਤ ਵਿੱਚ ਉਹ ਕਦੀ ਨਾਮ ਨਹੀਂ ਭੁੱਲਦਾ। ਕਈ ਬੰਦੇ ਸੱਚ ਇਹ ਭਰ ਜਵਾਨੀ ਵਿੱਚ ਹੁੰਦੇ ਨੇ, ਸੁਰਤ ਵਿੱਚ ਕਦੀ ਪਰਮਾਤਮਾ ਦਾ ਨਾਮ ਨਹੀਂ ਹੁੰਦਾ, ਉਹ ਜਵਾਨੀ ਵਿੱਚ ਹੀ ਬੁੱਢੇ ਹੋ ਜਾਂਦੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਾ, ਉਹਨਾਂ ਤੇ ਬੁਢੇਪਾ ਸਰੀਰਕ ਤੌਰ ਤੇ ਆਏਗਾ ਪਰ ਚੇਤਨਾ ਨੂੰ ਕਦੀ ਬੁੱਢਿਆ ਨਹੀਂ ਕਰ ਸਕਦਾ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਗਿਆਨ ਹੈ, ਜਿਨ੍ਹਾਂ ਦੀ ਸੁਰਤ ਵੀ ਸ਼ਬਦ ਹੈ, ਸੱਚ ਇਹ ਵੇ ਕਿ ਉਹ ਬਜ਼ੁਰਗੀ ਵਿੱਚ ਗਏ ਹੋਏ ਵੀ ਜਵਾਨ। ਮੈਂ ਫਿਰ ਇੱਥੇ ਕਰਾਂਗਾ, ਇੱਥੇ ਕਹਿ ਜਦੋਂ ਤਨ ਸਫਿਰ ਬਿਲਕੁਲ ਖਿਲ ਗਿਆ, ਬਿਰਧ ਭਾਇਓ ਸੋਝਾ ਨਹੀਂ ਕਾਲ ਪਹੁੰਚਿਆ। ਹੁਣ ਸਮਝ ਨਹੀਂ ਪੈਂਦੀ ਕਰੀਏ ਕੀ, ਹੁਣ ਯਤਨ ਕਰਦਾ ਪਰ ਗੱਲ ਬਣਦੀ ਦੇ। ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਜਿਹੜਾ ਕੱਲ ਅਸੀਂ ਪੜਿਆ ਕਿ 12 ਵਰਸ ਬਾਲਪਨ ਬੀਤੇ, 20 ਵਰਸ ਤੱਕ ਤਪਨਾ ਕੀਓ, 30 ਵਰਸ ਤੱਕ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਕਾਇਰ ਸੋਖ ਭੁਜੰਗ ਬਣਿਓ। ਫਿਰ ਬੇਨਤੀ ਸੁਣ, ਮੇਰੀ ਮੇਰੀ ਕਰਦਿਆਂ ਜ਼ਿੰਦਗੀ ਲੰਘ ਗਈ, ਜਿਹੜਾ ਜਵਾਨੀ ਦਾ ਸਰੋਵਰ ਭਰਿਆ ਪਿਆ ਸੀ ਅੱਜ ਸੁੱਕ ਗਿਆ। ਸਮੁੰਦਰ ਦਾ ਚਰਚ ਕਰਦੇ ਸਰੋਵਰ ਕੀ ਬੰਦਾ ਬੰਦੇ ਨਹੀਂ ਸਮਝਦਾ, ਅੱਗੇ ਮਾਰੇ ਬੜੇ ਸ਼ਲੋਕ ਹੈ ਕਿ ਜਿਹੜਾ ਬਾਹਾਂ ਚ ਬਲ ਸੀ ਭੁਜਾ ਜੀ ਨੂੰ ਕਹਿੰਦੇ ਆ, ਉਹ ਵੀ ਚਲਾ ਗਿਆ। ਅਗਲੀ ਤੁੱਕ ਹੈ ਸੋਕੇ ਸਰਵਰ ਪਾਲ ਬਦਾਵੈ ਲੁਣੇ ਖੇਤ ਅਪਵਾਰ ਹੈ, आयो चोर तुरंत लै गयो मेरी राकत मुगल पर फते दो सुखा ध्यान न समय गिरद पर सूर्य नहीं सुख सरोवर पार बता है अर्थ बड़े सौखे ने पहले जो सरोवर सुख गए ये पाल का लफ्ज की अर्थ वैसे पंक्ति हुंदा है पर इसके पाल का अर्थ करांगे वट जे पानी रोकने वास्ते नहीं वट मार दे बन्ना कह लो कह लगे वो भरिया जदो जवानी वेले ये शरीर एनर्जी नाल भरिया पिया सी अखां दी जोत सी कन्ना दा सरोत सी जबान दा बोल सी गले विच सुर सी हथां पैरां दी ताकत सी जदो सरोवर भरिया उदो इस निकम्मे नूं तू पाल बन्नी नहीं रोक लिंदा उस एनर्जी नूं पर अज सारा सरोवर सुख गया ते कई ला के वट्टा मारन आ गया हुण कहिड़ी चीज बन्नना है तेरे पल्ले की रह गया सूखे सरोवर पाल हुंदा है फिर बेनती सुनू सरोवर सुख गया हुण कुछ भी नहीं अखां दी जोत कल मैं कहा कि मैनू नीर बह तन खीना कहे केस दुदवानी रुदा संत शब्द नहीं पूछ रहे अब क्या करें सुरां सुखे सरोवर पाल बुलावे लुणे खेत हाथ वहां करे सुनो लुणे दर्द का वजना जदों जमीन खेत विच फसल सी उदो तेनू क्या हो वार कर ले तेरा खेत उजड़ गया ही तेरे खेत नू खा गए ही तेरे खेत फसल नहीं हो बचनी उदो कहना मेनू किसे दी परवाह पर महाराज कहने खेत ही सारा उजड़ गया ते कंधे आले मोड़े चुक चुक के कह दिया तू मोड़िया नाल वार ला लग पे चलिया जिदी खातर वार लानी सी ओह किन्नी देर दा उजड़ गया देखो मारे दो वचन कह जदो जवानी का सरोवर भरिया गुरमुख उदो इस एनर्जी रोकिया उदो जो आया अपना मन मर्जी कीती सची मुची जदो ए सामने वाला सी उदो अंदर वकार खांदे पैसन खेती नू उनका सब कुछ उजड़ गया लुणे खेत तक वार करे आयो चोर तुरंत ले गयो मेरी राकत मुगत पर आज जमदूत चोर आया सब कुछ खो के रह गया तेरा कुछ भी नहीं रहा अगे जान वास्ते जे रह गया ते केवल तेरी कौमे की पंड ही रह गई तेरी सारी जिंदगी मैं ना लाई मैं अगे ले जाऊ पर गुरु तेग बहादुर से बख्शिश कर रहे कह लगे बिरद भरो सूझ जाए नहीं सची मुची बुढ़े पे समझ नहीं पैंती बुढ़ेपा कई बार बच्चा बन जाता है शरीर से मैं कल भी क्या कि कई बार बुढ़ेपे गया पा बंदा बचकानिया गल्ला कर लग पा बुढ़ेपा बंदे दे हम तुझे ला के रख दिता महाराज ने शब्द वरते अकल नियंत्रण करता सत्तर का मत हीन महाराज ने शब्द वरत्या सची के बुढ़ेपा आवे सत्तर का मत हीन असिया का व्यवहार न पावे नवा का छेज आतनी मूल न जाने आप बल मैं उदाहरण आप जी दे देना बुजुर्ग इस गल न महसूस न करो क्योंकि जवानी का हर जिंदगी का हर पड़ा जेड़ा ਉਹ ਸਾਡੇ ਮਾਨਸਿਕ ਪੱਧਰ ਤੇ ਅਸਰ ਕਰਦਾ ਜੇ ਬੰਦਗੀ ਨਹੀਂ ਤਾਂ ਬਚਪਨ ਆਪਣਾ ਅਸਰ ਕਰੇਗਾ ਜਵਾਨੀ ਆਪਣਾ ਅਸਰ ਕਰੇਗੀ ਤੇ ਬੁਢੇਪਾ ਆਪਣਾ ਅਸਰ ਕਰੇਗਾ ਇਹ ਵੀ ਸੱਚ ਹੈ ਬੰਦਾ ਬਚਪਨ ਵਿਚ ਇਹ ਸ਼ਬਦ ਕਹਿੰਦਾ ਕਿ ਮੈਂ ਨਿਆਣਾ ਕਹਿੰਦਾ ਮੈਂ ਵੱਡਾ ਹੋ ਗਿਆ ਪਿਓ ਦੀ ਪੱਗ ਬੰਨੇਗਾ ਪਿਓ ਦੇ ਕੱਪੜਿਆਂ ਨੂੰ ਹੱਥ ਲਾਏਗਾ ਪਿਓ ਦੀ ਗੱਡੀ ਨੂੰ ਹੱਥ ਲਾਏਗਾ ਮੈਂ ਵੀ ਵੱਡਾ ਹਾਂ ਜਦੋਂ ਬੰਦਾ ਜਵਾਨੀ ਚ ਹੁੰਦਾ ਹੈ ਉਦੋਂ ਥੋੜਾ ਬਹੁਤ ਕਦੀ ਕਦੀ ਸੋਚਦਾ ਮੇਰੇ ਤੇ ਬੁਢੇਪਾ ਹੋਣਾ ਸੱਚ ਇਹ ਜਦੋਂ ਬੁਢੇਪਾ ਸ਼ੁਰੂ ਹੁੰਦਾ ਹੈ ਉਦੋਂ ਬੰਦਾ ਇੱਕ ਸਾਲ ਤੇ ਕਈ ਵਾਰੀ ਦਸ ਦਸ ਸਾਲ ਖਲੋਤਾ ਰਹਿੰਦਾ ਹੈ ਜਦੋਂ ਪੁੱਛੋ ਤੇਰੀ ਉਮਰ ਕਿੰਨੀ 48 ਤੂੰ ਦਾ ਹੋ ਗਿਆ ਉਹਨੂੰ ਡਰ ਲੱਗਦਾ ਹੈ ਸੱਚ ਹੈ ਨਾ ਜੀ ਉਹ ਸਾਹਮਣੇ ਮੌਤ ਦਿੱਤੀ ਗਈ ਇਹ ਕਾਰਨ ਕਿ ਬੰਦਾ ਬੁਢੇਪੇ ਚ ਆਇਆ ਤੇ ਟਾਈਮ ਨੂੰ ਰੋਕਣ ਦਾ ਯਤਨ ਕਰਦਾ ਹੈ ਜ਼ਬਾਨੀ ਕਲਾਮੀ ਰੋਕ ਲੈਂਦਾ ਹੈ ਮੈਂ ਇੰਨੇ ਕੁ ਦਈਆਂ ਪਰ ਨਹੀਂ ਪਿਆਰਿਓ ਟਾਈਮ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ ਅੱਗੇ ਚੱਲਦਾ ਸਿਮਰਨ ਤੋਂ ਬਿਨਾਂ ਫਿਰ ਬੰਦਾ ਠੀਕ ਹੈ ਕਿਉਂਕਿ ਬੁਢੇਪੇ ਵਿਚ ਹੰਕਾਰ ਨੂੰ ਬੜੀ ਵੱਡੀ ਸੱਚ ਵਰਦੀ ਹੈ ਮੈਂ ਸ਼ਬਦ ਵਰਤਿਆ ਸੋਝਿਆ ਨਹੀਂ ਉਹ ਗੱਲ ਨਹੀਂ ਰਹਿੰਦੀ ਜਿਹੜੀ ਚੌਧਰ ਜਿਹੜੀ ਸਰਦਾਰੀ ਜਿਹੜੀ ਘਰ ਵਿਚ ਜਵਾਨੀ ਵੀ ਚੱਲਦੀ ਸੀ ਨਾ ਸ਼ਮਾ ਕਰਿਓ ਬੁਢੇਪੇ ਚ ਆ ਕੇ ਨਵੇਂ ਨਵੇਂ ਪਾਤਰ ਆ ਜਾਂਦੇ ਨੇ ਬੰਦੇ ਨੂੰ ਬਾਹਰ ਨੂੰ ਸੋਚ ਦਿੰਦੇ ਚੱਲਦੀ ਨੀ ਫਿਰ ਖਿੱਚਦਾ ਖਿਡਾ ਹੋਇਆ ਬੰਦਾ ਫਿਰ ਘਰ ਦਾ ਮਾਹੌਲ ਵੀ ਸਾਰਾ ਖਰਾਬ ਕਰਦਾ ਮੈਂ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇ ਦੇਣਾ ਮੌਲਾਨਾ ਰੂਮ ਦਾ ਮੈਂ ਜ਼ਿਕਰ ਕੀਤਾ ਸੀ ਨਿਊ ਵੈਸਟ ਮਿਨਿਸਟਰ ਮੁਸਲਮਾਨ ਫਕੀਰ ਹੋਇਆ ਤੇ ਇਹਦੀ ਮਤਲਬ ਦੀ ਬਹੁਤ ਟ੍ਰਾਂਸਲੇਸ਼ਨ ਹੋਈ। ਇਹਨੇ ਜਿਹੜਾ ਗ੍ਰੰਥ ਲਿਖਿਆ ਛੋਟੀਆਂ ਛੋਟੀਆਂ ਕਹਾਣੀਆਂ ਲਿਖ ਲਓ ਉਹਦੇ ਚ। ਦਾਸ ਨੇ ਸਿਰਫ ਹਿੰਦੀ ਤੇ ਪੰਜਾਬੀ ਚ ਪੜ੍ਹੀ ਹੈ। ਮਤਲਬ ਵਿੱਚ ਰੂਮੀ ਇੱਕ ਗੱਲ ਕਹਿੰਦਾ, ਕਹਿੰਦਾ ਇੱਕ ਬਜ਼ੁਰਗ ਵੈਦ ਕੋਲ ਗਿਆ ਤੇ ਵੈਦ ਨੂੰ ਜਾ ਕੇ ਕਹਿੰਦਾ, ਜਦੋਂ ਮੈਂ ਹੁਣ ਚੱਲਦਾ ਵਾਂ ਮੈਨੂੰ ਥੋੜੇ ਜਿਹੇ ਚੱਕਰ ਆਉਣ ਲੱਗ ਪੈਂਦੇ। ਵੈਦ ਦੇਖ ਦੁੱਖ ਕੇ ਕਹਿੰਦਾ ਵੀ ਗੱਲ ਤਾਂ ਕੋਈ ਨੀ, ਦਵਾਈ ਆ ਨਹੀਂ ਪਰ ਬੁਢੇਪੇ ਕਰਕੇ ਹੋ ਗਿਆ। ਫਿਰ ਉਹ ਸ਼ਬਦ ਵਰਤਦਾ, ਜਦੋਂ ਮੈਂ ਰੋਟੀ ਪਾਣੀ ਖਾਂਦਾ ਉਹ ਚੰਗੀ ਤਰ੍ਹਾਂ ਪੱਚਦਾ ਨਹੀਂ, ਉਹ ਕਹਿੰਦਾ ਬੁਢੇਪੇ ਕਰਕੇ ਮੇਰਾ ਕਮਜ਼ੋਰ ਹੋ ਗਿਆ। ਕਹਿੰਦਾ ਜਦੋਂ ਮੈਂ ਬੋਲਣਾ ਤੇ ਮੇਰੇ ਬਾਤ ਨੀ ਪੂਰੇ ਨਿਕਲਦੇ, ਉਹ ਕਹਿੰਦਾ ਬੁਢੇਪਾ। ਉਹਨੇ ਅਗਲੀ ਗੱਲ ਕੀ, ਜਦੋਂ ਤੁਰਨਾ ਲੱਤਾਂ ਚ ਦਰਦ ਬੁਢੇਪਾ, ਉਹ ਖਿੱਚ ਕੇ ਸੋਟੀ ਪਕੜ ਕੇ ਉਹਦੇ ਵੱਲ ਮਾਰ ਕੇ ਕਹਿੰਦਾ, ਤੈਨੂੰ ਕਿਸ ਸੰਭਗਤ ਨੇ ਵੈਦ ਬਣਾ ਦਿੱਤਾ। ਵੈਦ ਸੋਚੀ ਪਕੜ ਕੇ ਕਹਿੰਦਾ, ਬਾਪੂ ਤੈਨੂੰ ਸੱਚ ਦੱਸਾਂ, ਤੇਰਾ ਸਰੀਰ ਜਵਾਬ ਦੇ ਗਿਆ, ਜਿਹੜੀ ਤੂੰ ਸੋਟੀ ਚੁੱਕ ਕੇ ਮੈਨੂੰ ਮਾਰਨਾ ਹੈ ਬੁਢੇਪੇ ਦਾ, ਤੇਰਾ ਆਪਣੇ ਆਪ ਤੇ ਜ਼ੋਰ ਨਹੀਂ ਪੈਂਦਾ। ਮਹਾਰਾਜ ਸ਼ਬਦ ਵਰਤ ਰਿਹਾ, ਵਿਰਧ ਭਇਓ ਸੋਚ ਰਿਹਾ ਨਹੀਂ, ਬੁਢੇਪਾ ਆ ਗਿਆ ਕੋਈ ਸਮਝ ਨਹੀਂ ਪੈਂਦੀ ਪਈ। ਤੇ ਮਹਾਰਾਜ ਕਹਿੰਦੇ, ਅਗਾਂ ਕਾਲ ਪਹੁੰਚਿਓ ਤਾਂ ਮੌਤ ਬਿਲਕੁਲ ਨੇੜੇ ਆ ਗਈ, ਕਿਉਂਕਿ ਉਹਦਾ ਫਸਲ ਪੱਕ ਗਈ। ਬਾਬਾ ਸਾਹਿਬ ਨੇ ਕਿਹਾ, ਫਿਰ ਪਲਿਆ ਦਾੜੀ ਪਲੀ ਮੁੱਛਾਂ ਕੀ ਪਲੀਆਂ, ਸ਼ਬਦ ਤੇ ਪੱਕੇ ਨਾ ਗਈ ਸੀ, ਫਿਰ ਪਲਿਆ ਵੈਸੇ ਕਈ ਅਰਥ ਕਰਦੇ ਪੀਲਾ ਹੋ ਗਿਆ, ਫਿਰ ਪਲਿਆ ਦਾੜੀ ਪਲੀ ਮੁੱਛਾਂ ਕੀ ਪਲੀਆਂ, ਹੇ ਮਨ ਗਹਿਲੇ ਬਾਬਲੇ ਮਾਨੇ ਕਿਆ। ਫਿਰ ਬੇਨਤੀ ਕਰਾ, ਦੇਖ ਫਰੀਦਾ ਦੇਖ ਫਰੀਦਾ ਜੇ ਕੀਆ ਦਾੜੀ ਹੋਈ ਭੂੜ। ਇਹ ਦੋਨੋਂ ਸ਼ਬਦ ਵਰਤੇ, ਇੱਕ ਪਲਿਆ ਵਰਤਿਆ ਇੱਕ ਭੂੜ ਵਰਤਿਆ। ਆ ਸਾਡੀ ਜਿਹੜੀ ਦਾੜੀ ਇਹ ਭੂੜ ਚ ਆਏ, ਕਿਤੇ ਕਾਲੇ ਨੇ ਕਿਤੇ ਚਿੱਟੇ ਨੂੰ ਭੂੜ ਕੇ ਆ ਲਿਆ, ਤੇ ਜਿਹੜਾ ਸਿਰ ਪਲਿਆ ਨਾ ਉਹ ਬਿਲਕੁਲ ਸ਼ਵੇਤ ਹੋ ਚੁੱਕਾ, ਸਿਰ ਵੀ ਚਿੱਟਾ, ਦਾੜਾ ਵੀ ਚਿੱਟਾ, ਮੁੱਛਾਂ ਵੀ ਚਿੱਟੀਆਂ। ਉਹਨਾਂ ਨੇ ਅਧਖੜ ਉਮਰ ਤੇ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿ ਰਿਹਾ ਕਿ ਸਿਰ ਪਲਿਆ ਦਾੜੀ ਪਲੀ ਮੁੱਛਾਂ ਕੀ ਪਲੀਆਂ, ਰੇਮਨ ਗਹਿਲੇ ਬਾਬਲੇ ਮਾਨੇ ਮਾਨੇ ਕਿਆ ਰਲੀਆਂ। ਅਗਲਾ ਬਚਨ ਹੈ, ਦੇਖ ਫਰੀਦਾ ਜੇ ਤੀਆ ਦਾੜੀ ਹੋਈ ਭੂੜ, ਅੱਗੋਂ ਨੇੜਾ ਆਇਆ। ਬਸ ਅੱਗੇ ਬੁਢੇਪਾ ਆ ਗਿਆ, ਮੌਤ ਆ ਗਈ, ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਹੁਣ ਕੁਰਸੀ ਤੇ ਬਹਿ ਕੇ ਪਿਛਲੀ ਉਮਰ ਇੱਕ ਸਕਿੰਟ ਵਿੱਚ ਗਿਣ ਕੇ ਚਲਾ ਜੀ, ਉਹਨੇ ਤੇਰੇ ਹੱਥ ਨਹੀਂ। ਸਤਿਗੁਰੂ ਕਹਿੰਦੇ ਆ, ਬਿਰਧ ਭਇਓ ਸੋਝਿਆ ਨਹੀਂ ਕਾਲ ਪਹੁੰਚੇ ਵਾਂ, ਕਿਉਂਕਿ ਫਸਲ ਪਾਕੀ। ਤੇ ਦਾਸ ਹਰ ਵਾਰੀ ਕਹਿੰਦਾ, ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਬੁੱਢਾ ਸ਼ਬਦ ਹੀ ਗੁਰੂ ਨਾਨਕ ਸਾਹਿਬ ਨੇ ਤਾਂ ਦਿੱਤਾ ਸੀ, ਕਿਉਂਕਿ ਉਸ 12 ਸਾਲ ਦੇ ਬੱਚੇ ਨੂੰ ਸਮਝ ਪੈ ਗਈ ਜਿਹੜੇ ਬੁਢੇਪੇ ਵਿੱਚ ਪੈਣੀ ਹੁੰਦੀ। ਹਰ ਸਾਲ ਆਪਣੀ ਨੂੰ ਗੱਲ ਰਿਪੀਟ ਕਰਨਾ ਪੈਣਾ, ਕਿਉਂਕਿ ਭਾਈ ਸਾਹਿਬ ਨੇ ਲਿਖਿਆ, ਬੁੱਢਾ ਬੁੱਢਾ ਇੱਕ ਮੰਤਿਆ ਹੈ। ਇਸ ਬੱਚੇ ਦਾ ਪ੍ਰਵਚਨ ਇਹ ਸੀ, ਜਿਹੜੀ ਇਹ ਮੈਂ ਸਾਖੀ ਕਰਨਾ ਹੁੰਦਾ, ਅਕਸਰ ਕਈਆਂ ਦੇ ਮਈ ਇਹ ਗੁਰੂ ਨਾਨਕ ਪ੍ਰਕਾਸ਼ ਚ ਨਹੀਂ, ਇਹ ਭਾਈ ਮਨੀ ਸਿੰਘ ਜੀ ਸਿੱਖਾਂ ਦੀ ਭਗਤ ਮਾਲ ਵਿੱਚ। ਜਦੋਂ ਮਹਾਰਾਜ ਜੀ ਕੋਲ ਦੁੱਧ ਲੈ ਕੇ ਜਾਂਦੇ ਆ ਮੱਝਾਂ ਦੇ ਛੇੜੂ ਨੇ ਭਾਈ ਬੂੜਾ ਜੀ, ਤੇ ਇਹੀ ਸ਼ਬਦ ਕਹਿੰਦੇ ਆ, ਸੰਤ ਜੀ ਜਨਮ ਮਰਨ ਤੋਂ ਕਿਵੇਂ ਬਚੀਏ, ਮੌਤ ਤੋਂ ਕਿਵੇਂ ਬਚਾਅ ਹੋ ਸਕਦਾ। ਤੇ ਸਤਿਗੁਰੂ ਨਾਲੇ ਦੁੱਧ ਛਕਦੇ ਆ, ਨਾਲੇ ਸ਼ਬਦ ਕਹਿੰਦੇ ਆ, ਪੁੱਤਰ ਬੇਟਾ ਤੇਰੀ ਉਮਰ ਕਹਿੰਦਾ 12 ਲੱਗਾ ਹੈ, 12 ਸਾਲ ਦਾ ਹੋ ਗਿਆ। ਸਤਿਗੁਰੂ ਕਹਿੰਦੇ, ਬੜਾ ਲੰਮਾ ਸਮਾਂ ਤੂੰ ਜੀਣਾ। ਕਹਿੰਦਾ ਤਾਂ ਮੌਤ ਦਾ ਕੀ ਪਤਾ ਹੈ। ਮਹਾਰਾਜ ਕਹਿੰਦਾ, ਮੌਤ ਦਾ ਕੋਈ ਪਤਾ ਹੈ ਬਾਬਾ ਬੁੱਢਾ ਜੀ? ਉੱਥੇ ਫਿਰ ਉਹ ਕਹਿੰਦਾ, ਸਤਿਗੁਰੂ ਮੈਨੂੰ ਤਾਂ ਇਹਦੀ ਸਮਝ ਪਈ ਹੈ, ਸਾਡੇ ਖੇਤਾਂ ਚ ਹਾਕਮਾਂ ਦੇ ਘੋੜੇ ਆ ਪਏ ਆ, ਜੇ ਅਸੀਂ ਜ਼ਿਮੀਦਾਰਾਂ ਕਰਨੇ ਆ, ਕੱਚੀ ਫਸਲ ਖੁਰਾਂ ਨਾਲ ਉਜਾੜ ਦਿੱਤੀ, ਗੱਡਰੀ ਨੂੰ ਘੋੜਿਆਂ ਨੂੰ ਖਵਾ ਦਿੱਤਾ, ਪੱਕੀ ਨੂੰ ਵੱਢ ਕੇ ਲੈ ਗਏ। ਬਸ ਉਸ ਵਕਤ ਇੱਕ ਗੱਲ ਸਮਝ ਪਈ ਹੈ ਕਿ ਫਸਲ 3 ਪੜਾਂ ਤੇ ਸੀ, ਕੱਚੀ ਸੀ, ਡਡਰੀ ਸੀ, ਪੱਕੀ ਸੀ, ਸਾਰੀ ਇੱਕੋ ਵੇਲੇ ਖਤਮ ਹੋ ਗਈ। ਬਚਪਨ, ਜਵਾਨੀ ਤੇ ਬੁਢੇਪਾ ਵੀ 3 ਅਵਸਥਾ ਨੇ, ਕੀ ਪਤਾ ਮੌਤ ਦੇ ਘੋੜੇ ਨੇ ਕਿੱਦਣ ਆਉਣਾ ਤੇ ਸਾਰੀਆਂ ਨੂੰ ਬਰਾਬਰ ਹੀ ਲੈ ਜਾਣਾ। ਮਹਾਰਾਜ ਨੂੰ ਉੱਥੇ ਸ਼ਬਦ ਕਿਹਾ ਸੀ, ਬੱਚਾ ਉਮਰ ਤੇਰੀ ਬੱਚਿਆਂ ਵਾਲੀ ਏ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। ਨਾਲ ਉੱਥੇ ਸ਼ਬਦ ਕਹਿ ਸਨ, ਤੂੰ ਨਾਮ ਜਪਿਆ ਕਰ। ਬਾਬਾ ਬੁੱਢਾ ਸਾਹਿਬ ਕਹਿੰਦੇ, ਨਾਮ ਦੀ ਬਾਣੀ ਬੜੀ ਦਾਦੀ ਸੁਣੀ ਦੀ ਹੈ, ਮੈਂ ਜ਼ਿਕਰ ਕਰਾਂ ਉਹਨਾਂ ਦੇ ਜੀਵਨ ਚ ਰੋਜ਼ ਆਉਂਦਾ ਕੁਛ ਨਾ ਕੁਛ। ਕਿ ਨਾਮ ਦੀ ਬਾਣੀ ਬੜੀ ਗਾਹੀ ਸੁਣੀ ਜਾਂਦੀ, ਕਿਸ ਬਾਣੀ ਜਪਾਂ? ਮਹਾਰਾਜ ਕਹਿੰਦੇ ਚਾਰ ਬਾਣੀਆਂ ਨੇ, ਬੈਖਰੀ, ਮਦਮਾ, ਪ੍ਰਸੰਤੀ ਤੇ ਪਰਾ। ਇਹਨੂੰ ਸੂਝਵਾਨ ਕਹਿੰਦੇ ਆ, ਨਾਭੀ ਚ, ਦਿਲ ਚ, ਗਲੇ ਚ ਤੇ ਬੈਖਰੀ ਦਰਦ ਮੁੱਖ ਚ। ਕਹਿੰਦੇ ਤੂੰ ਪਰਾ ਬਾਣੀ ਚ ਬਹਿ ਕੇ ਜਪਿਆ ਕਰ, ਤੇ ਨਾਲ ਸ਼ਬਦ ਵਰਤਿਓ ਨੇ, ਇਹ ਤਾਂ ਤੇਰੇ ਮਨ ਨੂੰ ਟਿਕਾਣ ਵਾਸਤੇ ਵੇ ਸ਼ਬਦ ਕਹਿ ਦਿੱਤਾ। ਭਾਈ ਬੁਰਾ, ਤੂੰ ਬੁੱਢਾ ਹੈ ਸਾਡੇ ਘਰ ਦਾ, ਜਿੰਨਾ ਨਾਮ ਜਪੇਗਾ ਬੜੀ ਲੰਮੀ ਉਮਰ ਤੇਰੀ ਹੋਵੇਗੀ। ਚਰਨ ਪਕੜ ਕੇ ਕਹਿੰਦਾ, ਕੱਲੀ ਉਮਰ? ਮਹਾਰਾਜ ਕਹਿੰਦੇ ਤੈਨੂੰ ਸਿੱਖੀ ਵੀ ਬੜੀ ਪ੍ਰਾਪਤ ਹੋਵੇ। ਦੋਨੋਂ ਦਾਤਾਂ ਦਿੱਤੀਆਂ। ਦੇਖੋ ਇੱਕ ਗੱਲ ਕਿਤੇ ਆ ਗਈ, ਮਰਨਾ ਵਿਰਤ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਮਹਾਰਾਜ ਸ਼ਬਦ ਵਰਤ ਰਿਹਾ, ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ। ਤੋ ਬਾਬਰੇ ਬੰਦੇ, ਝੱਲੇ ਬੰਦਿਆ, ਕਮਲਾ ਕਹਿ ਲੋ, ਝੱਲਾ ਕਹਿ ਲੋ, ਸ਼ਗਾਈ ਕਹਿ ਲੋ, ਉਹ ਮਾਇਆ ਵਿਚ ਕਮਲਿਆ ਬੰਦਿਆ, ਝੱਲਿਆ ਬੰਦਿਆ, ਤੂੰ ਕਿਉਂ ਪ੍ਰਮਾਤਮਾ ਨੂੰ ਜਪਦਾ? ਇਸ ਤੋਂ ਅਗਲਾ ਸ਼ਲੋਕ ਮੈਂ ਬੇਨਤੀ ਕਰਾਂ, ਨਾਲ ਨਾਲ ਸ਼ਲੋਕ ਨਾਲ ਨਾਲ ਅਸੀਂ ਯਤਨ ਕਰਾਂਗੇ ਅਖਰੀ ਅਰਥ ਕੀਤੇ ਜਾਣ। ਮਹਾਰਾਜ ਅਗਲਾ ਸ਼ਲੋਕ ਹੈ ਜੀ, ਹਜ਼ੂਰ ਦਾ ਪੰਜਵਾਂ, ਧਨ ਦਾੜਾ ਸੰਪਤ ਸਗਲ ਜਿਨ ਆਪਣੀ ਕਰਮਾ। ਅਖਰੀ ਅਰਥ, ਧਨ ਦਾ ਅਰਥ ਦੌਲਤ, ਦਾਰਾ ਦਾ ਲਫ਼ਜ਼ੀ ਅਰਥ ਹੈ ਇਸਤਰੀ, ਸੰਪਤ ਦਾ ਅਰਥ ਹੈ ਸਾਡੇ ਮਾਲ ਡੰਗਰ, ਸਾਡੀ ਜ਼ਮੀਰ, ਸਾਡੀ ਭੋਲੇ ਭਾਂਡਾ, ਜਾਂ ਇਉਂ ਕਹਿ ਲੋ ਚੱਲ ਤੇ ਅਚੱਲ ਜਿੰਨੀ ਵੀ ਸੰਪਤੀ ਉਹਨੂੰ ਸੰਪਤ ਗਿਆ, ਉਹ ਘਰ ਹੋਵੇ, ਖੇਤ ਹੋਣ, ਜੋ ਵੀ ਹੋਵੇ। ਧਨ ਦਾਰਾ ਸੰਪਤ ਸਗਲ ਇਹ ਸਭ ਕੁਝ ਜਿਨ ਆਪਣੀ ਕਰਮਾ, ਜਿਸ ਨੂੰ ਜੀਵ ਨੇ ਇੱਥੇ ਆਪਣੀ ਯਾਦ ਰੱਖਿਓ, ਸ਼ਕਲ ਉੱਤੇ ਪੱਪੇ ਦਲੇ ਔਂਕੜ ਹੋਈ, ਆਪਣੀ ਬਣਨਾ ਹੈ ਜਿਨ ਆਪਣੀ ਕਰਮਾਨ, ਜਿਸ ਨੂੰ ਬਦਲਿਆ ਤੂੰ ਆਪਣੀ ਜਾਣਿਆ ਹੋਇਆ ਹੈ। ਇਸ ਵਿੱਚ ਧਨ, ਇਸਤਰੀ, ਜਿੰਨੀ ਸੰਪਤੀ ਹੈ ਜਿਹਨੂੰ ਤੂੰ ਆਪਣੀ ਸਮਝਣਾ ਹੈ, ਥੋੜੇ ਜਿਹੇ ਅਰਥ ਹੋਰ ਦੇਖ ਲਈ। ਗੁਰੂ ਗ੍ਰੰਥ ਸਾਹਿਬ ਜਿਹੜਾ ਧਨ ਲੱਭਦੇ ਨਾ, ਇਹ ਬੜੀ ਵਧੀਆ ਆਇਆ ਜੀ। ਹਰ ਥਾਂ ਤੇ ਉਚਾਰਨ ਧਨ ਰਹੇਗਾ ਪਰ ਅਰਥ ਧਨ ਨਹੀਂ ਰਹੇਗਾ, ਅਰਥ ਬਦਲ ਜਾਏਗਾ। ਇੱਥੇ ਸਿਰਫ ਧਨ ਜਿਹੜਾ ਸ਼ਬਦ ਆਇਆ, ਇਹ ਪ੍ਰਕਰਨ ਅਨੁਸਾਰ ਦੇਖਣਾ ਪਏਗਾ ਕਿ ਧਨ ਦਾ ਅਰਥ ਕੀ ਹੈ। ਇੱਕ ਤਾਂ ਧਨ ਦਾ ਅਰਥ ਆ ਗਿਆ ਦੌਲਤ, ਜਿਹੜਾ ਬਾਣੀ ਚ ਬੜੀ ਬੜੀ ਹੁੰਦਾ, ਸਾਚਾ ਧਨ ਸੰਚੈ ਮੂਰਖ ਕਾਵਾ, ਇਹ ਧਨ ਦਾ ਅਰਥ ਦੌਲਤ ਦੁਨੀਆਂ ਦੀ। ਦੂਜਾ ਧਨ ਲਫ਼ਜ਼ ਸਿਮਰਨ ਲਈ ਵੀ ਵਰਤਿਆ, ਨਾਮ ਲੈ, ਇਹ ਧਨ ਅਖੁੱਟ, ਨਾਨ ਖੁੱਟੈ ਨਾ ਜਾਏ, ਅਰਥ ਬਦਲ ਗਿਆ ਨਾ ਜੀ, ਇਹਦਾ ਅਰਥ ਹੋ ਗਿਆ ਪਰਮਾਤਮਾ ਦਾ ਨਾਮ। ਤੀਸਰਾ ਧਨ ਦਾ ਅਰਥ ਕੀਤਾ ਗਿਆ ਬੋਡੀ, ਮੇਰੀ ਤੁਹਾਡੀ ਕਾਇਆ। ਧਨ ਕਹਿ ਤੂੰ ਵੱਸ ਮੈਂ ਨਾ ਦੇ, ਪ੍ਰਹਿ ਸੁਖਵਾਸੀ ਬਾਲਕ ਪਾਲੇ, ਉੱਥੇ ਧਨ ਦਾ ਲਫ਼ਜ਼ੀ ਅਰਥ ਹੈ ਜੀ ਸਾਡੀ ਦੇਹੀ, ਸਾਡੀ ਕਾਇਆ, ਸਾਡਾ ਸਰੀਰ। ਚੌਥਾ ਧਨ ਦਾ ਅਰਥ ਹੈ ਪਤਨੀ, ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਮੈਂ ਤਾਂ ਕਿਹਾ ਵੀ ਥੋੜਾ ਜਿਹਾ ਵੇਰਵਾ ਆਪਾਂ ਕੱਢੀ ਜਾਂਗੇ ਵੀ ਇਹ ਕਿਸ ਸੰਦਰਭ ਤੇ ਸ਼ਬਦ ਆਇਆ। ਉੱਥੇ ਧਨ ਦਾ ਅਰਥ ਹੈ ਪਤਨੀ। ਪੰਜਵਾਂ ਧਨ ਦਾ ਲਫ਼ਜ਼ੀ ਅਰਥ ਹੈ ਜੀ ਸ਼ਾਬਾਸ਼, ਜੈ ਜੈਕਾਰ। ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਰਜੇ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰਸੋਈ। ਉੱਥੇ ਧਨ ਦਾ ਲਫ਼ਜ਼ੀ ਅਰਥ ਦੀ ਵਡਿਆਈ ਕਰਨਾ, ਪਰ ਇੱਥੇ ਜਿਹੜਾ ਸ਼ਬਦ ਧਨ ਆਇਆ ਹੈ ਇਹਦੇ ਅਰਥ ਅਸੀਂ ਕਰਾਂਗੇ ਦੌਲਤ, ਪੈਸਾ, ਜਿਹੜੀ ਤੇਰੇ ਕੋਲ ਦੌਲਤ ਹੈ। ਦੂਜਾ ਸ਼ਬਦ ਹੈ ਦਾਰਾ, ਇਹ ਬਾਣੀ ਚ ਬੜੀ ਬੜੀ ਸ਼ਬਦ ਆਇਆ ਦਾਰਾ। ਜੇ ਦਾਰਾ ਲਫ਼ਜ਼ ਫਾਰਸੀ ਚ ਲਾਓਗੇ ਇਹਦੇ ਅਰਥ ਬਦਲ ਜਾਣਗੇ। ਇਹ ਸੰਸਕ੍ਰਿਤ ਵਿਚ ਵੀ ਆਇਆ ਤੇ ਫਾਰਸੀ ਵਿਚ ਵੀ ਆਇਆ। ਜਦੋਂ ਫਾਰਸੀ ਵਿਚ ਦਾਰਾ ਲਫ਼ਜ਼ ਆਉਂਦਾ ਹੈ ਤੇ ਇਹਦੇ ਅਖਰੀ ਅਰਥ ਬਣਦੇ ਨੇ ਜੀ ਰਖਵਾਲਾ, ਰੱਖਣ ਵਾਲਾ, ਕਰਤਾਰ, ਭਗਵਾਨ, ਪਰਮਾਤਮਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਾਰਾ ਲਫ਼ਜ਼ ਬਾਦਸ਼ਾਹ ਤੇ ਵਰਤਿਆ ਹੈ, ਦਾਰਾ ਤੇ ਦਲਿਤ, ਦਰਯੋਧਨ ਤੇ ਮਾਨਕਾਰੀ, ਭੋਗ ਭੋਗ ਭੂਮ ਅੰਤ ਭੂਮ ਨਾ ਮਿਲ ਸਕੇ। ਉੱਥੇ ਦਾਰਾ ਦਾ ਅਰਥ ਹੈ ਬਾਦਸ਼ਾਹ। ਜਦੋਂ ਸੰਸਕ੍ਰਿਤ ਵਿਚ ਜਾਰਾ ਹੁੰਦਾ ਲਿਖੋ ਚਾਰ ਲਿਖੋ ਫਾਰਸੀ ਵਿਚ ਰੱਖਣ ਵਾਲਾ ਕਰਤਾਰ ਅਧਿਕ ਵਰਤਿਆ ਜਾਂਦਾ ਤੇ ਜਦੋਂ ਅਸੀਂ ਸੰਸਕ੍ਰਿਤ ਦਾਰਾ ਸ਼ਬਦ ਪੜਾਂਗੇ ਤੇ ਇਹਦਾ ਲਫ਼ਜ਼ੀ ਅਰਥ ਹੋਵੇਗਾ ਇਸਤਰੀ। ਇਹ ਜਿਹੜਾ ਦਾਰਾ ਸ਼ਬਦ ਆਇਆ ਫਾਰਸੀ ਚੋਂ ਨਹੀਂ ਆਇਆ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਨ ਦਾਰਾ, ਮਹਾਰਾਜ ਕਹਿੰਦੇ ਇੱਕ ਦੌਲਤ, ਦੂਸਰੀ ਇਸਤਰੀ, ਸੰਪਤ, ਤੀਸਰਾ ਦਾ ਅਰਥ ਸੰਪਤੀ, ਜਿੰਨੀ ਦੌਲਤ ਤੇਰੇ ਕੋਲ ਜੋ ਕੁਛ ਵੀ ਗਏ। ਮਹਾਰਾਜ ਕਹਿੰਦੇ ਸਗਲ, ਇਹ ਸਾਰੀਆਂ ਚੀਜ਼ਾਂ ਇਸਤਰੀ ਦੌਲਤ ਸੰਪਤੀ, ਜਿਨ ਆਪਣੀ ਕਰਮਾਨ, ਜਿਹੜਾ ਜੀਵ ਕਹਿੰਦਾ ਇਹ ਮੇਰੀ ਹੈ ਆਪਣੀ ਜਾਨ ਦਾ ਹੈ, ਮਹਾਰਾਜ ਕਹਿੰਦੇ ਇਨ ਮੈਂ ਕੱਚ ਸੰਗੀ ਨਹੀਂ, ਨਾਨਕ ਸਾਚੀ ਜਾਨ ਇਨ ਮੈਂ, ਇਹਦੇ ਅਰਥ ਇਹ ਪ੍ਰਣਾਉਣ ਆ ਗਿਆ ਜੀ। ਜਾਂ ਪੰਜਾਬੀ ਚ ਇੱਕ ਵਿਆਕਰਨ ਪ੍ਰਣਾਉਣ ਕਹਿੰਦਾ ਇਨ ਮੈਂ, ਜਿਹੜੇ ਉੱਤੇ ਗਿਣੇ ਨੇ ਚਾਹੇ ਇਸਤਰੀ ਚਾਹੇ ਦੌਲਤ ਚਾਹੇ ਸੰਪਤੀ, ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਕੋਈ ਸਾਥੀ ਨਹੀਂ, ਇਨ ਮੈਂ ਕੱਚ ਸੰਗੀ ਨਹੀਂ, ਇਹਨਾਂ ਚੋਂ ਕੋਈ ਸਾਥੀ ਨਹੀਂ, ਨਾਨਕ ਸਾਚੀ ਜਾਨ। ਗੁਰੂ ਤੇਗ ਬਹਾਦਰ ਕਹਿੰਦੇ ਨੇ ਅਖੀਰ ਤੇ ਤੂੰ ਸੱਚ ਸਮਝੇਗਾ, ਮੈਂ ਤੈਨੂੰ ਜਿਉਂਦੇ ਜੀ ਕਹਿਣਾ ਚਾਹੁੰਦਾ, ਜਿਉਂਦੇ ਸੱਚ ਜਾਣ ਕਿ ਰਿਸ਼ਤੇ ਜ਼ਰੂਰ ਨੇ, ਵਰਤੋਂ ਜ਼ਰੂਰ ਹੈ, ਪਰ ਸਾਥੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਖਰੀ ਅਰਥ ਇਹ ਹੋ ਗਏ, ਥੋੜੀ ਜਿਹੀ ਦੀ ਵਿਆਖਿਆ ਆਪਾਂ ਕਰ ਲੈਂਦੇ। ਹੁਣ ਇੱਥੇ ਲਫ਼ਜ਼ ਦਾਰਾ ਹੈ, ਕਈਆਂ ਦੇ ਮਨ ਚ ਆਵੇਗਾ ਕਿ ਇਸਤਰੀ ਨੂੰ ਦੌਲਤ ਨਾਲ ਦੇ ਦਿੱਤੀ ਤੁਲਨਾ। ਇੱਥੇ ਗੱਲ ਸਮਝਣੀ ਹੈ ਕਿ ਇਸਤਰੀ ਕਰਕੇ ਸਾਡਾ ਰਿਸ਼ਤਾ ਬਣਦਾ। ਯਾਦ ਰੱਖਿਓ ਜਿਹੜੇ ਕੱਲੇ ਮਰਦ ਉੱਗਦੇ ਨੇ, ਇਸਤਰੀ ਹੈ ਤਾਂ ਨਾਨਕੇ ਨੇ, ਇਸਤਰੀ ਹੈ ਤੇ ਸਹੁਰਾ ਪਰਿਵਾਰ ਹੈ, ਧਨ ਹੋ ਗਏ ਬੰਧਾਨ, ਜਿੰਨੇ ਵੀ ਆ ਬੰਧਕ ਰਿਸ਼ਤੇਦਾਰ ਨੇ ਇਹ ਇਸਤਰੀ ਕਰਕੇ ਨੇ। ਇੱਥੇ ਮਨ ਨੇ ਸਿੱਧਾ ਜਿਹਾ ਲਫ਼ਜ਼ ਇੱਕੋ ਵਰਤ ਲਿਆ ਕਿ ਇਸਤਰੀ ਦੇ ਰਾਹੀਂ ਹੀ ਸੰਤਾਨ ਦੀ ਉਤਪਤੀ ਵਿਕਾਸ ਅੱਗੇ ਹੈ। ਸੱਚ ਇਹ ਜਿੰਨੇ ਵੀ ਰਿਸ਼ਤੇ ਜਿਹੜੇ ਨੇ, ਯਾਦ ਰੱਖੀ ਇਹ ਰਿਸ਼ਤੇ ਸੰਯੋਗ ਕਰਕੇ ਮਿਲੇ ਨੇ, ਪਰ ਦਾਵਾ ਨਾ ਕਰੀਏ ਇਹਨਾਂ ਵਿੱਚੋਂ ਕੋਈ ਵੀ ਐਸਾ ਨਹੀਂ ਜਿਹੜਾ ਮਰਨ ਤੋਂ ਬਾਅਦ ਤੇਰਾ ਸਾਥੀ। ਫਿਰ ਬੇਨਤੀ ਤੇ ਸਾਥੀ ਵਿਅਰਥ ਕਰਾਂ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ, ਇਨ ਮੈਂ ਕੱਚ ਸੰਗੀ ਨਹੀਂ, ਨਾਨਕ ਸਾਚੀ ਜਾਨ, ਇਹਦੇ ਵਿੱਚੋਂ ਤੇਰਾ ਕੋਈ ਸਾਥੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੁਰਬਾਣੀ ਚ ਇਸ ਸੰਬੰਧੀ ਹਜ਼ੂਰ ਨੇ ਅਨੇਕਾਂ ਬਚਨ ਕਹੇ, ਸਿਰਫ ਇੱਕ ਇੱਕ ਪ੍ਰਮਾਣ ਸਾਥ ਲਏਗਾ। ਦੌਲਤ ਗੁਜਰਾਨ ਹੈ, ਕੋਈ ਸ਼ੱਕ ਨਹੀਂ, ਤੇ ਇਹ ਜੋ ਚਿੰਨ ਬਣਾਏ ਨੇ ਇਹ ਬੰਦੇ ਨੇ ਬਣਾਏ, ਚਾਹੇ ਤੁਸੀਂ ਆ ਡਾਲਰ ਕਹਿ ਲੋ, ਰੁਪਈਆ ਕਹਿ ਲੋ, ਦਰਾਮ ਕਹਿ ਲੋ, ਪੌਂਡ ਕਹਿ ਲੋ, ਜੋ ਸ਼ਬਦ ਮਰਜ਼ੀ ਵਰਤੋ, ਇਹ ਜੋ ਕੁਝ ਕਰੰਸੀ ਬਣਾਈ ਹੈ ਬੰਦੇ ਦੀ ਬਣਾਈ ਹੈ। ਜੇ ਸਰਕਾਰ ਚਾਹੁੰਦੀ ਉਹਦੀ ਕੀਮਤ ਹੈ, ਤੇ ਤੁਸੀਂ ਦੇਖਿਆ ਇੰਡੀਆ ਚ ਇੱਕ ਰਾਤ ਲਾਈ, ਰਾਤ ਤਾਂ ਕੀ ਇੱਕ ਮਿੰਟ ਚ ਉਹਨੇ ਕਹਿਦਾ ਸਭ ਕੁਝ ਰੱਬ ਦੀ ਕਾਗਜ਼, ਉਸ ਕਾਗਜ਼ ਦੀ ਕੀ ਕੀਮਤ ਰਹਿ ਗਈ? ਕਾਗਜ਼ ਦੀ ਕੀਮਤ ਵੀ ਬੰਦੇ ਨੇ ਬਣਾਈ, ਰੱਬ ਨੇ ਥੋੜਾ ਕੀ ਬਣਾਈ ਹੋਈ ਕੀਮਤ। ਪਰ ਗੁਰੂ ਗ੍ਰੰਥ ਸਾਹਿਬ ਸਿੰਘ ਨੇ ਮਹਾਰਾਜ ਨੇ ਬਾਣੀ ਚ ਦੇਖੋ ਦੌਲਤ ਨੂੰ ਕਮਾਨ ਨਹੀਂ ਕੀਤਾ। ਮੈਂ ਪੜ੍ਹ ਲਿਆ ਸ਼ਬਦ ਮਹਾਰਾਜ ਦਾ, ਸਭ ਤੋਂ ਵੱਧ ਮਾਇਆ ਪਿੱਛੇ ਜੇ ਤੂੰ ਡਾਂਗ ਲੈ ਕੇ ਵਿਆਹ ਨਾ ਕਿ ਕਬੀਰ ਸਾਹਿਬ ਗਿਆ, ਆਪ ਨੂੰ ਪਤਾ ਉਹ ਕਹਿੰਦੇ ਸਰਤਨੀ ਤੇ ਉੱਪਰ ਨੇ ਬਲੀਆ ਜਿਨ ਬ੍ਰਹਮਾ ਕ੍ਰਿਸ਼ਨ ਮਾਨ ਦੇ ਛਲੀਆ। ਕਬੀਰ ਸਾਹਿਬ ਕਹਿੰਦੇ ਨਾਪੋ ਕਾਟੀ ਕਾਨੂ ਕਾਟੀ ਕਾਂਟ ਕੂਟ ਕੇ ਡਾਰੀ, ਉਹ ਕਬੀਰ ਸੰਤਨ ਕੀ ਵੈਰਨ ਤੀਨ ਲੋਕ ਕੀ ਪਿਆਰੀ, ਕਬੀਰ ਆਈ ਮੁਝਾ ਤੈ ਅਨ ਕਰੇ ਕਰ ਪੇਸ਼, ਹਮ ਰਾਤ ਕੇ ਗੁਰ ਆਪਣੇ ਉਨ ਕੀ ਨੂੰ ਆਦੇਸ਼। ਪਰ ਕਬੀਰ ਸਾਹਿਬ ਜੈਸਾ ਮਹਾਂਪੁਰਖ ਉਹਦੀ ਆਪਣੀ ਰਚਨਾ ਚ ਕਹਿੰਦਾ ਹੈ ਕਿ ਜੇ ਘਰ ਰੋਟੀ ਪੱਕੇ ਜੀ ਤੇ ਕਿਸੇ ਮਹਿਮਾਨ ਨੂੰ ਰੋਟੀ ਦੇਣੀ ਹੈ, ਜੇ ਚਾਰ ਟਕੇ ਕੋਈ ਨੀ ਤੇ ਰੋਟੀ ਕੋਈ ਨੀ ਪੱਕਣੀ। ਉਹਨਾਂ ਦਾ ਸ਼ਬਦ ਗ੍ਰਹਿ ਸ਼ੋਭਾ ਜਾ ਕੇ ਰੇਨਾ ਹੈ, ਆਵਤ ਪਹੀਆ ਖੁੱਲੇ ਜਾਣ ਖਰਚ ਕਰ ਦੇਣਾ। ਗ੍ਰਹਿ ਸ਼ੋਭਾ ਦਾ ਅਰਥ ਦੌਲਤ ਮਾਇਆ, ਕਹਿੰਦੇ ਜੇ ਘਰ ਪੈਸਾ ਹੈ ਤੇ ਤਾਂ ਹੀ ਸ਼ੋਭਾ ਹੈ, ਜੇ ਨਹੀਂ ਆਵਤ ਪਹੀਆ, ਪਹੀਆ ਦਾ ਪਹਿ ਲੱਭਦੀ ਨੀ ਰਸਤਾ, ਜਿਹਨੂੰ ਬਚਾਓ ਕਿਆ ਬਾਣੀ ਚ ਮਾਰੇ ਬਟਾਊ ਲਫ਼ਜ਼ ਦਾ ਅਰਥ ਹੈ ਬਾਤ ਉੱਤੇ ਚੱਲਣ ਵਾਲਾ ਜਿਹਨੇ ਰੁਕਣਾ ਕੋਈ ਨੀ, ਇਹਦੇ ਤੋਂ ਬਟਾਊ ਬਣੇ, ਬਟਾਊ ਤੋਂ ਜੋ ਲਾਵੇ ਨਹੀਂ, ਇਹਦਾ ਮਤਲਬ ਨੀ ਰੁਕਣਾ ਥੋੜਾ ਤਾਂ ਬਾਤ ਚ ਆਇਆ ਜਾਏਗਾ, ਤੇ ਪਹੀਆ ਦਾ ਅਰਥ ਵੀ ਬਟਾਊ ਹੈ ਜਿਹੜਾ ਰਸਤੇ ਚੱਲਦਾ ਆ ਗਿਆ। ਕਹਿੰਦੇ ਆਵਤ ਪਹੀਆ ਖੁੱਦੇ ਜਾ ਕੇ, ਜੇ ਇਹ ਗ੍ਰਹਿ ਸ਼ੋਭਾ ਨਾ ਹੋਈ ਤੇ ਆਏ ਹੋਏ ਮਹਿਮਾਨ ਨੂੰ ਰੋਟੀ ਵੀ ਨਹੀਂ ਮਿਲਦੀ। ਇਹਦਾ ਮਤਲਬ ਕਿ ਗੁਰਮਤ ਧਨ ਦਾ ਖੰਡਨ ਕਰ ਰਹੀ, ਅਸੀਂ ਹੁਣ ਪੜਾਂਗੇ ਸਾਰੇ ਬਚਨ, ਪਰ ਇਸ ਨੁਕਤੇ ਨੂੰ ਸਮਿਓ, ਇਨ ਮੈਂ ਸੱਚ ਸੰਗੀ ਨਹੀਂ, ਤੇਰਾ ਗੁਜਰਾਨ ਹੈ, ਪਰ ਜੇ ਤੂੰ ਕਹਿ ਵੀ ਰੁਪਈਏ ਨਾਲ ਜੋ ਕੁਝ ਇੱਥੇ ਚੱਲਦਾ ਅੱਗੇ ਵੀ ਚੱਲ ਜਾਏ, ਸੱਚ ਇਵੇਂ ਭਾਵੇਂ ਤੇਰੀ ਚਿਖਾ ਦੇ ਵਿੱਚ ਅਰਬਾਂ ਰੁਪਈਏ ਸੂਬ ਦੇਣ, ਤੇਰੇ ਨਾਲ ਢੇਲਾ ਵੀ ਨਹੀਂ ਹੁੰਦਾ। ਇਹਦਾ ਮਤਲਬ ਤੇਰਾ ਸੰਗੀ ਨਹੀਂ। ਇਹਨੂੰ ਸਿਰਫ ਥੋੜਾ ਜਿਹਾ ਮੈਂ ਖੋਲ ਸਕਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਉਦਾਹਰਨ ਦੇ, ਤੇ ਸਾਡੇ ਉੱਥੇ ਚੱਲਦਾ ਸਭ ਕੁਝ ਤੁਹਾਨੂੰ ਪਤਾ ਹੀ। ਮੇਰਾ ਖਿਆਲ ਜਿੰਨੇ ਕੋਲ ਤੁਹਾਡੇ ਸਾਰੇ ਚੰਗੇ ਹੋਣੇ ਨੇ, ਕਿਤੇ ਨਾ ਕਿਤੇ ਤੁਸੀਂ ਵੀ ਜੇ ਜਿੱਦਣ ਮੈਰਿਟ ਸਰਟੀਫਿਕੇਟ ਲੈ ਕੇ ਆਏ ਹੋ, ਕੁਝ ਨਾ ਕੁਝ ਦੇ ਕੇ ਆਏ ਹੋਗੇ ਉੱਥੇ, ਕਿਉਂਕਿ ਉੱਥੇ ਹਰ ਬੰਦਾ ਜਿਹੜਾ ਵਿਸ਼ ਹੈ। ਹਜ਼ੂਰ ਨੇ ਬਾਣੀ ਚ ਬੜਾ ਸੋਹਣਾ ਪ੍ਰਮਾਣ ਦਿੱਤਾ, ਉਹ ਚ ਸ਼ਬਦ ਵਰਤਦੇ ਆ ਵੀ ਇਹਦਾ ਮਤਲਬ ਕਬੀਰ ਸਾਹਿਬ ਵਾਲੀ ਦੀ ਪ੍ਰੋਬਲਮ ਸੀ, ਅੱਜ ਨੀ ਭ੍ਰਿਸ਼ਟਾਚਾਰ, ਉਹ ਕਿੰਨਾ ਕੰਮ ਕਰਦੇ ਤੇਰਾ ਖਰਚਾ ਪਾਣੀ ਦੇ ਦਿਆਂਗੇ, ਇਸ ਤਰੀਕੇ ਚਾਹ ਪਾਣੀ ਤੈਨੂੰ ਦੇ ਦਿਆਂਗੇ। ਕਬੀਰ ਸਾਹਿਬ ਕਹਿੰਦੇ ਆ ਇੱਕ ਬੰਦਾ ਸ਼ਾਹੂਕਾਰ ਜਿਹੜਾ ਵਿਆਜ ਦਰ ਵਿਆਜ ਚੱਕਰਵਰਤੀ ਵਿਆਜ ਲਾਉਂਦਾ, ਉਹਦੀ ਆ ਗਈ ਮੌਤ। ਮੈਂ ਤਾਂ ਬੇਨਤੀ ਕਰਨ ਲੱਗਾ ਵੀ ਕੱਚੇ ਬੜੇ ਨੇ ਪਰ ਸਾਥੀ ਨਹੀਂ ਹੈ। ਉਹਨਾਂ ਨੇ ਮੌਤ ਆਈ, ਉਹਨੇ ਕਿਹਾ ਵੀ ਚੱਲ, ਬੜਾ ਸੋਹਣਾ ਵਿਅੰਗ ਮੈਂ ਬਚਨ ਕਿਹਾ ਹੁੰਦਾ, ਕਹਿੰਦੇ ਬੰਦਾ ਸੀ ਸ਼ਾਹੂਕਾਰ ਅਰਬਾਂ ਪਤੀ ਸੀ, ਰੋਜ਼ਾਨਾ ਵਿਆਜ ਬੜੀ ਆਉਂਦੀ ਸੀ, ਕਹਿਣ ਲੱਗਾ ਤੂੰ ਮੈਨੂੰ ਲੈਣਾ ਵੀ, ਕਹਿੰਦੀ ਹਾਂ। ਕਹਿੰਦਾ ਤੈਨੂੰ ਸ਼ਾਇਦ ਪਤਾ ਨਹੀਂ ਮੇਰਾ ਤੇ ਕਾਰੋਬਾਰ ਬੜਾ ਕਿਲਰ ਹੈ, ਇੱਕ ਸਾਲ ਭਰ ਜੇ ਮੈਂ ਕੰਮ ਕਰਦਾ ਰਿਹਾ ਤਾਂ ਬੱਚਿਆਂ ਨੂੰ ਦੱਸ ਕੇ ਜਾਵਾਂਗਾ ਮੈਂ ਕਿੰਨਾ ਕਿੰਨਾ ਤੋਂ ਲੈਣਾ। ਉਹਨੇ ਕਿਹਾ ਤੇਰਾ ਮਸਲਾ ਹੋ ਸਕਦਾ ਮੇਰਾ ਨਹੀਂ ਹੈ। ਕਹਿੰਦਾ ਵੀ ਚੱਲ ਇੱਕ ਕੰਮ ਕਰਨ ਨੂੰ ਕੁਛ ਮਹੀਨੇ ਦੇ, ਮੈਂ ਸਭ ਕੁਝ ਨਿਬੇੜ ਦੇਣਾ ਫਟਾਫਟ। ਮੌਤ ਨੇ ਕਿਹਾ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਫਿਰ ਕਹਿੰਦਾ ਬਸ ਇੱਕ ਰਾਤ ਦੇਵੇ, ਜਿੰਨੇ ਕੱਚੇ ਅੱਗੇ ਤੇਰੇ ਅੱਗੇ ਮੇਰੇ ਤੇ ਮੈਂ ਇੱਕ ਰਾਤ ਦਾ ਸਮਝੌਤਾ ਕਰਦਾ। ਉਹਨੇ ਸਮਝਿਆ ਮਾਇਆ ਸੰਗੀ ਮਹਾਰਾਜ ਕਹਿੰਦੇ ਨਹੀਂ, ਇਹ ਸ਼ਬਦ ਹੈ ਅਮਲ ਸ਼ਰਾ ਨੂੰ ਲੇਖਾ ਦੇਣਾ, ਇੱਥੇ ਅਮਲ ਦਾ ਅਰਥ ਅਜੂਜਾ ਨਹੀਂ, ਨਾ ਨਸ਼ਾ ਤੇ ਨਾ ਕਰੈਕਟਰ ਮੰਦੇ ਅਮਲ, ਇੱਥੇ ਅਮਲ ਦਾ ਅਰਥ ਹੈ ਜ਼ਿੰਦਗੀ ਦਾ ਮਿਲਿਆ ਹੋਇਆ ਮੌਕਾ। ਅਮਲ ਸ਼ਰਾ ਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਨ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ, ਸ਼ਤਾਬ ਦਾ ਲਫ਼ਜ਼ੀ ਅਰਥ ਸੌਖਾ ਜੀ, ਛੇਤੀ ਕਰ, ਚਲੋ ਸ਼ਤਾਬ ਦੀਵਾਨ ਬੁਲਾਇਆ, ਚਲ ਦਰਹਾਰ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਚ ਆਇਆ। ਮੌਤ ਕਹਿੰਦੀ ਹੈ ਤੇਰਾ ਸਾਰਾ ਕੁਝ ਰੱਬ ਦੀ ਦਰਗਾਹ ਚੋਂ ਹੈ, ਹੁਣ ਅਗਲੀ ਲੋਕੇ ਕਰੋ ਅਰਦਾਸ ਗਾਂ ਵਿੱਚ ਬਾਕੀ। ਐਸਾ ਬੜਾ ਇਕੱਠਾ ਕੀਤਾ, ਕਹਿੰਦੇ ਮੈਂ ਬੇਨਤੀ ਕਰਨਾ, ਗਾਂ ਲਫ਼ਜ਼ ਹਿੰਦੀ ਦਾ ਜੀ, ਕੁਛ ਪਿੰਡ ਰਹਿੰਦੇ ਨੇ ਜਿਨ੍ਹਾਂ ਤੋਂ ਪੈਸੇ ਇਕੱਠੇ ਕਰਨੇ ਨੇ, ਕਰੋ ਅਰਦਾਸ ਗਾਂ ਵਿੱਚ ਬਾਕੀ, ਲਿਖੋ ਨਬੇੜ ਆਜ ਕੀ ਰਾਤੀ, ਕਿਛ ਵੀ ਖਰਚ ਤੁਮਹਾਰਾ ਸਾਰੋ। ਹੁਣ ਇਸ ਤੁਕ ਨੂੰ ਪੜੋ, ਕਿਛ ਵੀ ਖਰਚ ਤੁਮਹਾਰਾ ਸਾਰੋ, ਸਵੇਰੇ ਤੇਰਾ ਵੀ ਕੁਝ ਨਾ ਕੋਈ ਖਰਚਾ ਦੇ ਦੇਣੀ, ਮੌਤ ਰੁਕ ਜਾ, ਸੁਬਹ ਨਿਵਾਸ ਸਰਾਏ ਬਜਾਰ ਸੁਰੱਖ ਕੇ ਲੈ ਜਾਈ, ਇੱਕ ਰਾਤ ਤਾਂ ਦੇ ਦੇ। ਮੈਂ ਬੇਨਤੀ ਕਰਾਂਗਾ ਕਿ ਉੱਥੇ ਸੰਗੀ ਬਣਿਆ। ਚਲੋ ਇੱਕ ਉਦਾਹਰਣ ਅਸੀਂ ਲੈ ਲੈਂਦੇ ਗੁਰੂ ਗ੍ਰੰਥ ਸਾਹਿਬ ਚੋਂ, ਕਿਉਂਕਿ ਮੈਂ ਫਿਰ ਬੇਨਤੀ ਕਰਨ ਮਨ ਚ ਕਈਆਂ ਚ ਹੋਣਾ ਵੀ ਇਹ ਭੰਡਦੇ ਪਏ ਤੇ ਵੀ ਬਾਹਰ ਕਿਉਂ ਆਏ, ਕਈਆਂ ਨੇ ਮੰਝ ਦੇ ਫੁਰਨੇ ਉੱਚ ਵੀ ਹੁੰਦੇ ਨੇ, ਇੱਥੇ ਨਾ ਉਹਦੇ ਘਰ ਬੈਠੇ ਕਈਆਂ ਦੇ ਉਸਦੇ ਹੁੰਦੇ ਨੇ, ਮੈਨੂੰ ਪਤਾ ਨੀ ਸਾਡੀ ਤਾਜ਼ਾ ਕੀ ਹੁੰਦੀ। ਪਰ ਮੈਂ ਬੇਨਤੀ ਕਰਾਂਗਾ, ਸੰਗੀ ਨਹੀਂ, ਗੁਜਰਾਨ ਗੁਰੂ ਸ਼ਬਦ ਨੇ ਜੇ ਕਮਾਲ ਦਾ ਸ਼ਬਦ ਵਰਤਿਆ, ਉਹਨਾਂ ਦੌਲਤ ਗੁਜਰਾਨ ਕਿਹਾ, ਇਸਤਰੀ ਨੂੰ ਇਮਾਨ ਕਿਹਾ। ਚਾਰੇ ਸ਼ਬਦ ਕਿਤੇ ਮੌਕਾ ਮਿਲਿਆ ਚਾਰੇ ਸ਼ਬਦਾਂ ਦੀ ਵਿਆਖਿਆ ਕਰਾਂਗੇ, ਇਸਤਰੀ ਇਮਾਨ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਫਕੀਰੀ ਨਾ ਹਿੰਦੂ ਨਾ ਮੁਸਲਮਾਨ। ਹੁਣ ਜਿਹੜਾ ਸ਼ਬਦ ਗੁਜਰਾਨ ਵਰਤਿਆ, ਇਸਤਰੀ ਇਮਾਨ ਕਿਹਾ, ਸੱਚਮੁੱਚ ਤਤਵੰਤੀ ਇਸਤਰੀ ਹੈ, ਕਿਸੇ ਵੀ ਆਦਮੀ ਜਾਂਦਾ ਹੈ ਉਹ ਨਾ ਤੁਰੀ ਹੈ, ਘਰ ਬੈਠੀ ਹੈ, ਤਰਸ ਕਰੇ ਪਰਮਾਤਮਾ, ਉਹਦਾ ਇਮਾਨ ਉਹਦਾ ਧਰਮ ਹੀ ਇਸਤਰੀ ਹੈ। ਮਹਾਰਾਜ ਨੇ ਬਿਲਕੁਲ ਸ਼ਬਦ ਨਹੀਂ ਵਰਤਿਆ ਪਤੀ ਇਮਾਨ, ਇਸਤਰੀ ਇਮਾਨ ਵਰਤਿਆ। ਅਗਲਾ ਸ਼ਬਦ ਗੁਜਰਾਨ ਵਰਤਿਆ, ਤੇ ਜੇ ਮੈਂ ਇਸ ਢੰਗ ਨਾਲ ਤਾਂ ਵੀ ਹਰ ਕੰਮ ਮੈਂ ਪੈਸੇ ਨਾਲ ਕਰਾਉਣਾ ਤੇ ਅੱਗੇ ਵੀ ਮੇਰਾ ਸਾਥ ਦਏਗਾ, ਇਹ ਬਿਲਕੁਲ ਦੁਆਈ ਰੱਬ ਦੀ ਝੂਠ ਹੈ। ਗੁਰੂ ਤੇਗ ਬਹਾਦਰ ਇਹੀ ਕਹਿ ਰਿਹਾ ਕਿ ਜਿਹਨੂੰ ਤੂੰ ਆਪਣਾ ਸਮਝਣਾ, ਇਹਨਾਂ ਵਿੱਚੋਂ ਤੇਰਾ ਸਾਥ ਹੀ ਕੋਈ ਨਹੀਂ। ਨਾ ਚੱਲਣ ਵਾਲਾ ਕੋਈ। ਇੱਕ ਵਚਨ ਹੈ ਭਾਈ ਗੁਰਦਾਸ ਸਾਹਿਬ ਜੀ ਦਾ, ਉਹਨਾਂ ਤਿੰਨ ਉਦਾਹਰਣਾਂ ਦਿੱਤੀਆਂ। ਗੁਰਦਾਸ ਅਕਸਰ ਬੇਨਤੀ ਕਰਦਾ ਜਦੋਂ ਭਾਈ ਗੁਰਦਾਸ ਸਾਹਿਬ ਜੀ ਕੋਈ ਵਾਰ ਦੀ ਪੌੜੀ ਪੜੋ, ਅਖੀਰਲੀ ਤੁਕ ਪੜੋ, ਫਿਰ ਜਿਸਦਾ ਤਪਾਵ ਹੁੰਦਾ। ਇਸੇ ਤਰ੍ਹਾਂ ਕਵਿਤਾ ਵਿੱਚ ਪਰਸ਼ਦ ਨੇ ਤਿੰਨ ਉਦਾਹਰਣਾਂ ਦਿੱਤੀਆਂ, ਬਾਣੀ ਵਿੱਚ ਵੀ ਉਹ ਸ਼ਬਦ। ਪਰਸ਼ਦ ਕਹਿੰਦੇ ਪੁਰਾਣੇ ਸਮੇਂ ਸ਼ਹਿਦ ਦੀ ਮੱਖੀ ਆਪਣਾ ਸ਼ਹਿਦ ਚੁੰਮਦੇ ਸਨ ਜੀ, ਡੁੰਮਣਾ ਵੀ, ਤੇ ਡੁੰਮਣਾ ਜਿਹੜਾ ਸੀ ਉਹਦੀ ਮੱਖੀ ਬੜੀ ਖਤਰਨਾਕ ਸੀ, ਉਹ ਤਾਂ ਬੰਦੇ ਦੇ ਪਿੱਛੇ ਪੈ ਜਾਵੇ ਤੇ ਖਾਇਆ ਨੀ ਸ਼ਹਿਦ ਦੀ। ਹੁਣ ਸ਼ਹਿਦ ਦੀ ਮੱਖੀਆਂ ਅਣਗਿਣਤ ਮੱਖੀਆਂ ਨੇ, ਇੱਕ ਇੱਕ ਫੁੱਲ ਤੇ ਬੈਠ ਕੇ ਉਹ ਮਕਰੰਦ ਚੂਸਦੀਆਂ ਨੇ। ਰਸ ਇਕੱਠਾ ਕਰਕੇ ਉਹਨਾਂ ਛੱਤੇ ਵਿੱਚ ਸ਼ਹਿਦ ਭਰਿਆ। ਭਾਈ ਸਾਹਿਬ ਕਹਿੰਦੇ ਹੁਣ ਸ਼ਹਿਦ ਇਕੱਠਾ ਕਰਦੀਆਂ ਰਹੀਆਂ। ਖਾਣ ਦਾ ਵੇਲਾ ਜਦੋਂ ਆਇਆ, ਅਫਸੋਸ ਕਿ ਉਹਨਾਂ ਨੂੰ ਖਾਣਾ ਨਸੀਬ ਨਹੀਂ ਹੋਇਆ, ਕਾਫੀ ਨਹੀਂ। ਖਾਣ ਦੇ ਵੇਲੇ ਉਨੀ ਦੇਰ ਨੂੰ ਸ਼ਹਿਦ ਚੋਣ ਵਾਲਾ ਆ ਗਿਆ। ਚਲੋ ਅੱਜ ਕੱਲ੍ਹ ਤਾਂ ਹੋਰ ਤਰੀਕਾ, ਦਸਤਾਨਾ ਪਾਇਆ, ਕੱਪੜੇ ਪਾਏ, ਪਰਾਂ ਮੱਖੀਆਂ ਕੀਤੀਆਂ। ਆਪ ਨੂੰ ਸਭ ਨੂੰ ਪਤਾ ਜਦੋਂ ਕਿਤੇ ਆਪਣੇ ਖੇਤਾਂ ਚ ਉਹਨਾਂ ਨੂੰ ਪੱਕ ਗਿਆ, ਥੱਲੇ ਧੂਣੀ ਵੱਲ ਪਰਾਲੀ ਕੱਟੋ, ਮਲੀ ਦੀ ਧੂਣੀ ਵੱਲ ਜਦੋਂ ਧੂਣ ਨਿਕਲਦਾ ਸੀ ਤੇ ਮੱਖੀਆਂ ਉੱਡਦੀਆਂ ਸਨ। ਉਹਨਾਂ ਦੇ ਮੂੰਹ ਚ ਸਵਾਹ ਪੈਂਦੀ ਸੀ ਵਿਚਾਰੀਆਂ ਦੇ, ਤੇ ਜਦੋਂ ਮੱਖੀ ਉੱਡ ਜਾਣੀ ਸਾਰਾ ਸ਼ਹਿਦ ਚੋਲ ਹੈ। ਭਾਈ ਸਾਹਿਬ ਕਹਿੰਦੇ ਵਾਹ ਵਾਹ ਵਾਹ, ਅੱਜ ਤਾਂ ਬੰਦੇ ਨਾਲ ਵਾਪਰਨਾ ਪਿਆ ਜਿਹੜਾ ਜਿਹੜਾ ਚੋ ਕੇ ਲਿਜਾਂਦਾ ਪਿਆ। ਕਹਿੰਦੇ ਇਸ ਇੱਕ ਇੱਕ ਮੱਖੀ ਨੇ ਇੰਨੇ ਦਿਨ ਲਾ ਕੇ ਇਕੱਠਾ ਕੀਤਾ, ਪਰ ਖਾਣਾ ਨਸੀਬ ਨਹੀਂ ਹੋਇਆ, ਇੱਥੇ ਰੱਖਿਓ ਚੋ ਕੇ ਖਾਣ ਵਾਲੇ ਕੋਈ ਹੋਰ ਆ ਗਏ। ਕੱਚੇ ਆਪ ਸਾਰੇ ਜਾਣਦੇ ਹੋ, ਖਾਸ ਕਰਕੇ ਜਿਹੜੀ ਸਾਡੀ ਕਮਿਊਨਿਟੀ ਜਾਂ ਮੈਂ ਵੀ ਸ਼ਾਮਲ ਹਾਂ, ਸਾਡੀ ਇਹ ਇੱਛਾ ਵੀ ਮਰਨ ਤੋਂ ਪਹਿਲਾਂ ਪੜਪੋਤਾ ਵੀ ਜਿਹੜਾ ਉਹ ਘਰ ਸੀ ਉਹਦਾ ਘਰ ਬਣਿਆ ਹੋਵੇ। ਮੈਂ ਕਿ ਬੇਨਤੀ ਕਰਾਂ, ਆਪਾਂ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਇਕੱਠੇ ਕਰਦੇ ਕਰਦੇ ਮਰ ਜਾਣਾ। ਜਦੋਂ ਖਾਣ ਵਾਲੀਆਂ ਗੱਲ ਨਕਲ ਆਉਣੀਆਂ ਨੇ, ਕੋਈ ਨੀ ਪੁੱਛਣਾ, ਉਹਨੇ ਇੱਕੋ ਗੱਲ ਕਹਿਣੀ ਹੈ ਕਿ ਤੁਹਾਡੀ ਪ੍ਰੋਬਲਮ ਸੀ ਉਦੋਂ ਮਿਹਨਤ ਕਰਨੀ, ਉਹ ਸਾਨੂੰ ਰੱਬ ਨੇ ਸੁੱਖ ਦਿੱਤਾ, ਤੁਸੀਂ ਸਾਨੂੰ ਕਿਉਂ ਨੀ ਚੁੱਕ ਲੈਣ ਦਿੰਦੇ? ਇਹ ਉੱਤਰ ਦੇਣਗੇ ਬਸ। ਸ਼ਹਿਦ ਦੀ ਮੱਖੀ ਇਕੱਠਾ ਕਰ ਦਈਏ ਪਰ ਖਾਣਾ ਨਸੀਬ ਨਹੀਂ ਹੁੰਦਾ। ਯਾਦ ਰੱਖਿਓ, ਬੰਦਾ ਸਾਰੀ ਜ਼ਿੰਦਗੀ ਮਰ ਮਰ ਕੇ ਟਕਾ ਟਕਾ ਇਕੱਠਾ ਕਰਦਾ, ਸਾਥੀ ਉਹ ਵੀ ਨਹੀਂ ਬਣਦਾ, ਖਾਣ ਵਾਲੇ ਕੋਈ ਹੋਰ ਆ ਜਾਂਦੇ। ਦੂਸਰੀ ਬੇਨਤੀ, ਚਲੋ ਇੱਥੇ ਤੇ ਗਾਵਾਂ ਦੇ ਬੱਚੇ ਵੱਧ ਕਰ ਦਿੰਦੇ ਹਨ, ਤੇ ਮੈਂ ਕਈ ਵਾਰੀ ਸੋਚਣਾ ਵੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਚ ਵਰਤਿਆ ਹੈ, ਤੁਹਾਨੂੰ ਗੁਰਦੁਆਰਿਆਂ ਵਿੱਚ ਪ੍ਰਦਰਸ਼ਨੀਆਂ ਲਾਉਣੀਆਂ ਪੈਣੀਆਂ ਨੇ ਦੱਸਣ ਵਾਸਤੇ। ਹੁਣ ਗਾਂ ਕੇ ਜੇ ਚੁੰਡੀ ਦੇਖੀ ਹੋਵੇਗੀ, ਇੱਥੇ ਤਾਂ 2% 4% ਇੱਥੇ ਦੁੱਧ ਲੈ ਕੇ ਆਉਂਦੇ, ਕਿੰਨੇ ਗਾਂ ਦਾ ਪਤਾ। ਪਰ ਸਾਨੂੰ ਤਾਂ ਉਦਾਹਰਣਾਂ ਵੀ ਰਹਿਣਗੀ। ਹੁਣ ਗਾਂ ਤੁਹਾਨੂੰ ਪਤਾ ਬੱਚਾ ਦੋ ਵੇਲੇ ਛੱਡਿਆ ਜਾਂਦਾ ਸੀ, ਫਲ ਜਿਹੜਾ ਮੱਝ ਗਾਂ ਦਾ ਦੋ ਵੇਲੇ ਛੱਡ ਗਏ। ਰੱਸੀ ਖੋਲ ਕੇ ਕਦੀ ਬੱਚੇ ਨੂੰ ਗਾਂ ਨੂੰ ਜਦੋਂ ਚੁੰਨਿਆ ਬੱਚਾ ਛੱਡਿਆ, ਤੇ ਤੁਸੀਂ ਦੇਖੋ ਬੱਚਾ ਇੱਕ ਥਾਂ ਮੂੰਹ ਚ ਨਹੀਂ ਪਾਉਂਦਾ, ਉਹ ਵਾਰ ਵਾਰ ਅਥਾਨ ਬਦਲਦਾ ਹੈ ਮਾਂ ਦੇ। ਭਾਈ ਸਾਹਿਬ ਕਹਿੰਦੇ ਜਿੱਥੇ ਜਿੱਤ ਨੂੰ ਮੌਕਾ ਮਿਲਿਆ, ਇੱਥੇ ਥਾਂ ਮੂੰਹ ਚ ਪਾ ਦੁੱਧ ਪੀ, ਉਹਦੇ ਮਨ ਚ ਵੀ ਹੁੰਦਾ ਵਾਰ ਵਾਰ ਅਥਾਨ ਬਦਲ ਕੇ ਵੀ ਬਹੁਤ ਸਾਰਾ ਇਕੱਠਾ ਹੋਵੇਗਾ, ਫਿਰ ਪੀਆਂਗਾ। ਗਾਂ ਬੱਚੇ ਦੀ ਖਾਤਰ ਇਕੱਠਾ ਕਰ ਦਈਏ, ਜਦੋਂ ਦੁੱਧ ਇਕੱਠਾ ਹੁੰਦਾ ਅਥਾਨ ਭਰ ਜਾਂਦੇ ਨੇ, ਚੇਤੇ ਰੱਖੋ ਉਦੋਂ ਬੰਦਾ ਵਹਿੰਦਾ ਪਿਆ, ਮਾਰਦਾ ਝਟਕਾ, ਰੱਸੀ ਨਾਲ ਖਿੱਚ ਕੇ ਪਿਛਾ ਬੰਦਾ, ਉਹ ਵਿਚਾਰਾ ਟੱਪਦੇ ਹੀ ਰਹਿ ਜਾਂਦਾ ਹੈ, ਤੇ ਦੁੱਧ ਚੋ ਕੇ ਬੱਚਾ ਆਪਣੇ ਵਾਸਤੇ ਲੈ ਜਾਂਦਾ। ਇਕੱਠਾ ਕਿਹਨੇ ਕੀਤਾ? ਮੈਂ ਤਾਂ ਕਿਹਾ ਵੀ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਗਾਂ ਸਮਝਦੀ ਸੀ ਮੇਰਾ ਹੈ, ਮੈਂ ਤਾਂ ਸਿਨ ਕੇ ਚੁਗਿਆ ਭਾ ਚੁਣੇ। ਬੱਚਾ ਸਮਝਦਾ ਇਹ ਚਾਰੇ ਸਨ ਮੇਰੇ ਨੇ, ਤੇ ਜਿਹੜਾ ਰੱਸੀ ਪਾ ਕੇ ਬੈਠਾ ਉਹ ਧੋਖਾ ਦੇ ਕਹਿੰਦਾ ਤੁਹਾਡਾ ਕੁਝ ਨੀ, ਪਿਆਰੀ ਤੁਸੀਂ ਰੱਖੋ ਮੇਰੇ ਬੱਚਿਆਂ ਵਾਸਤੇ। ਇਕੱਠਾ ਕਿਸੇ ਨੇ ਕੀਤਾ, ਧੀ ਕਿਸੇ ਦੇ ਬੱਚੇ ਕਹਿ। ਤੀਸਰੀ ਬੇਨਤੀ ਕਰਾਂਗਾ, ਸੱਪ ਕਦੀ ਆਪਣੀ ਖੁਦ ਨਹੀਂ ਬਣਾਉਂਦਾ, ਉਹਦੀ ਵਰਦੀ ਨਹੀਂ ਹੁੰਦੀ ਸੱਪ ਦੀ, ਚੂਹਾ ਹੀ ਗਹਿਰਾ ਖੋਦ ਖੋਦ ਕੇ ਮਿੱਟੀ ਬਾਹਰ ਸਕਦਾ, ਕਿੰਨਾ ਦੂਰ ਚਲਾ ਜਾਂਦਾ ਜ਼ਮੀਰ ਵਿੱਚ। ਸੱਪ ਹੁੰਦਾ ਕਦੀ ਉਹਨੇ ਬਰਮੀ ਕਹਿ ਲੋ, ਖੁਦ ਕਹਿ ਲੋ, ਰੁੱਢ ਕਹਿ ਲੋ, ਵੱਖਰੇ ਵੱਖਰੇ ਸ਼ਬਦਾਂ ਦੇ ਲੱਗ ਗਿਆ। ਸੱਪ ਹੁੰਦਾ ਚੂਹੇ ਨੂੰ ਮਾਰ ਕੇ ਖਾ ਜਾਂਦਾ, ਕਹਿ ਲੋ ਮਿੱਟੀ ਪੱਟਦਾ ਤੁਰੀ ਰਹਿ ਗਿਆ ਤੇ ਆਪਣੇ ਕਿਸੇ ਨੇ ਆ ਕੇ ਲਾ ਲਿਆ। ਮਹਾਰਾਜ ਕਹਿੰਦਾ ਜੇ ਤੂੰ ਸਮਝਣੇ ਇਹ ਮੇਰਾ ਹੈ तीन गल्ला चेते रखी, शहद की मक्खी कथा करन जोगी खान जोगी नहीं, गां ते बछड़ा सिर्फ दुध कथा करन जोगे पीण वाला कोई होर है, मना चूहे की तरह घर बना दे तुर जाना रहने वाले सब के भी होर आ जाते। भाई साहब ने शब्द लिखे अपमानजनक न समझो क्योंकि संगी कोई भी सत ज्ञान है। भाई साहब लिख दिया जैसे मद चींच चीच जैसे मद माखी चींच चींच कर इकत्र करे, हर मदवा आए ताकै मुख शार डार कै, जैसे बाशे भेज बहु संकट है खीर तै लेत है अगीर दोई बचर है बिदार कै। अर्थ आप कर दिते जैसे घर खोद खोद बिल साजे मैस मूसा, तैस तरस ताए खाए ताए मार कै, जैसे कोट पाप कर माया जोर जोर मूल, अंत काल चार चले दो कर चार। हमारे शब्द वर्त रहा इन गुरु ग्रंथ क्या ज्यो मद माखी कबीर साहब क्यों सठोर रस जोर जोर धन की यार मती बार लो लो करिए भूत रहन क्यों नहीं। आखी नहीं कबीर कौदी कौदी जोर कह जोर है लाख करोड़ चलती बार न कच मिलो लई लंगोटी, तोड़ने के बारे व्यर्थ कितने तक लंगोटी का लांगर नहीं करना। हाँ लंगोटी का शब्द एक आंदा नहीं धोती का खाई आप पढ़ने ना मथे टिका तेर धोती का खाई वो तो जी का खाई होंगी है ना जी ओर तीन लड़ होंगे तुम देखिए हम इंडिया चो बंद है ब्राह्मण भी दो लड़का इस पास होंगे एक लड़ पिछो कड के लाया हूं का खाई कहते धोती इस जो लंगोटी लग जाया है लंगोट नहीं करना। असल च एक बुजुर्गा पता होने पुराने समय वर्गे तक बांतली बांतली नहीं थी बनी कपड़े की लंबी जी थैली होंगी सी जेडिया सोने दया मोहर होंगे सन बंदा ओ पा के रखता सी न्याणिया तो भी लगा के उस लंगोटी उस बांतली न पेट न बांधा सी जिम्मे मान लो अजकल पासपोर्ट या पैसे नहीं आप टंग लेते उस वक्त तो बांतली थी। महाराज कहने वो बेचारा जलो बनता कहता एवं नहीं बांधनी बनी बैठा कौदी कौदी जोड़ के बने कौदी कौदी जोड़ के बनिया मोरा। महाराज कहने जलो मौत आई न्याणे ने क्या रोला बाद पायो पहला की बांधनी खोल दो ये ना पता कि तेन लगे। महाराज कहने कबीर कौदी कौदी जोड़ के जोड़े लाख करोड़ चलते बार ना कच मिले लई लंगोटी तो कह लगे भी लंगोटी वाह कर लो खड़ ना जाए कि भेज ना जाए कि। महाराज गुरु तेग बहादुर साहब के श्लोक के अर्थ न समझिए महाराज कहने चाहे धन है चाहे स्त्री है चाहे संपदा है कुछ भी अति नाविचो है जिन्हों तू समझना मेरे ने हूं इतने स्त्री समझ सकती जिम्मे मेरा पति है स्त्री एक दूजे इस बार क्या वैसे तो लावा वेले सानू ग्रंथी तय प्रचारक दस देंगे आम तौर से कहते हैं जी उदो हकीकत दस जाते हैं वैसे और शब्दा भी हेर फेरे ना एक बार क्या कि न्याणा जमता है तो सारे आंदे आंदे सर एक ही गल कहते चाची आवे ताई आवे भूआ जो मातर प्यो दादा जो आए एकदम चुप कहते रब तेन लंबी उम्र बख्शे हूं अगला कुछ भी घंटे का जमया तेन प्रॉब्लम क्यों होगी उम्र भी ए तो शुरुआत है अंदर मौत का डर ही मरना चाहे जब जमया शब्दा का हेर फेरे ना सीधा जो कह भी चलो घर न्याणा हो पत्रकार तक ना मरी तो लोग कहने बार कदम की करना आगे वो शब्द घुमा के कहते लम्मा समा जीवी पर इनडायरेक्टली कहते मरी ना जलो आनंद कार्य हों उदो प्रचारक एक शब्द कहता अज तो बाद ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ ਇੱਥੇ ਕਹਿੰਦੇ ਹੋ ਨਾ ਕਦੀ ਮੈਨੂੰ ਕਿਸੇ ਗੁਰਦੁਆਰੇ ਚ ਕਹਿ ਦਿਓ ਵੀ ਖਲੋ ਕੇ ਕਹਿੰਦਾ ਹੋਵੇ ਅੱਜ ਤੋਂ ਬਾਅਦ ਤੁਸੀਂ ਮਰਨ ਸਾਥੀ ਵੀ ਹੋ ਉਹ ਉਦੋਂ ਦੱਸ ਦਿੰਦਾ ਵੀ ਭਲਿਓ ਚੇਤੇ ਰੱਖਿਓ ਤੁਹਾਡਾ ਸਾਥ ਸਿਰਫ ਜੀਵਨ ਦਾ ਹੈ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ ਮਰਨ ਸਾਥੀ ਜੇ ਹੋ ਸਕਦਾ ਤੇ ਕੇਵਲ ਗੁਰੂ ਤੇ ਰੱਬ ਹੋ ਸਕਦਾ ਹੈ ਬੰਦਾ ਕਦੀ ਕਿਸੇ ਦਾ ਮਰਨ ਸਾਥੀ ਨਹੀਂ ਬਣ ਤੁਸੀਂ ਜੀਵਨ ਸਾਥੀ ਹੋ ਹੁਣ ਇਸੇ ਸਤਿਗੁਰੂ ਸ਼ਬਦ ਵਰਤਦੇ ਆ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਜਿਹਨੂੰ ਤੂੰ ਕਹਿਣਾ ਮੇਰਾ ਇਨ ਮੈਂ ਕੱਚ ਕੰਜੀ ਨਹੀਂ ਨਾ ਦੌਲਤ ਨਾ ਇਸਤਰੀ ਨਾ ਸੰਪਤੀ ਇਹਨਾਂ ਕਹਿ ਸੰਗੀ ਨਹੀਂ ਨਾਨਕ ਸਾਚੀ ਜਾਣ ਗੁਰੂ ਤੇਗ ਬਹਾਦਰ ਕਹਿੰਦੇ ਮੇਰੀ ਗੱਲ ਸੱਚ ਜਾਣ ਹੋਣਾ ਆਹ ਕੁਛ ਯੋਗ ਜੀ ਮੈਂ ਤੈਨੂੰ ਕਹਿ ਰਿਹਾ ਇਸ ਤੋਂ ਅੱਗੇ ਕੁਛ ਨੀ ਇਸ ਦਿਨ ਗੁਰਦੇਵ ਨੇ ਬਾਣੀ ਵਿਚ ਕਿਹਾ ਕਿ ਬਹੁ ਪ੍ਰਪੰਚ ਕਰ ਪਰ ਸੰਗਿਆ ਗਏ ਸੁਖ ਦਾਰਾ ਪੈ ਆਨ ਲੁਟਾ ਗਏ ਮਨ ਮੇਰੇ ਭੁੱਲੇ ਅੱਜ ਬੜੇ ਸੌਖੇ ਕਪਟ ਨਾ ਬੀਜੇ ਅੰਤ ਨਵੇਰਾ ਤੇਰਾ ਜੀ ਪੈ ਬੀਜੇ ਛਿਣ ਛਿਣ ਤਨ ਚੀਜੇ ਜਰਾ ਜਨਾਵੇ ਇਹਦਾ ਜੇ ਖਿਣ ਖਿਣ ਕਰਕੇ ਤੈਨੂੰ ਬੁਢੇਪਾ ਖਾ ਰਿਹਾ ਤਦ ਤੇਰੀ ਓਕ ਓਕ ਬੁੱਖ ਜਿਹਨੂੰ ਅਸੀਂ ਅੰਜਲੀ ਕਹਿੰਦੇ ਚੁੜੀ ਤਦ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਿਤ ਕਬੀਰ ਕੋਈ ਨੀ ਤੇਰਾ ਇਹ ਸਾਚੀ ਜਾਣ ਕਹਿਤ ਕਬੀਰ ਕੋਈ ਨੀ ਤੇਰਾ ਚਿਰਦਾ ਰਾਮ ਕੀ ਨਾ ਜਤਨ ਸ਼ਵੇਤਾ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਦਨ ਫਿਕਰ ਪਦਰ ਦੀ ਆਦਰਾ ਉਥੇ ਪ੍ਰਮਾਣ ਦਿੱਤਾ ਕਿ ਇਹ ਮਨ ਪਿਆਰ ਆ ਤੂੰ ਸਦਾ ਸੱਚ ਸੰਭਾਲੇ ਦਨ ਦਾ ਅਰਥ ਫਾਰਸੀ ਚ ਇਸਤਰੀ ਹੈ ਪਿਤਰ ਦਾ ਅਰਥ ਪੁੱਤਰ ਹੈ ਪਦਰ ਦਾ ਅਰਥ ਪਿਤਾ ਹੈ ਬਿਰਾਦਰਾਂ ਦਾ ਅਰਥ ਭਰਾ ਹੈ ਜਨ ਪਿਤਰ ਪਦਰ ਦੀ ਰਾਜਰਾਂ ਦਾ ਸੰਗੇਤ ਦਸਤੰਗੀਰ ਦਸਤੰਗੀਰ ਦਾ ਅਰਥ ਹੱਥ ਪਕੜਨ ਵਾਲਾ ਰਿਸ਼ਤੇ ਸਾਰੇ ਨੇ ਪਰ ਜਦੋਂ ਤੂੰ ਡਿੱਗਿਆ ਮੌਤ ਵੇਲੇ ਕੋਈ ਹੱਥ ਪਕੜਨ ਵਾਲਾ ਨਹੀਂ ਧਨ ਦਾਰਾ ਸੰਪਤ ਸਗਲ ਫਿਰ ਅਰਥ ਰਿਪੀਟ ਕਰਦੀ ਕਿਉਂਕਿ ਆਪਣਾ ਮਤਲਬ ਸਿਰਫ ਅਰਥਾਂ ਤੇ ਇਸਤਰੀ ਹੈ ਦੌਲਤ ਹੈ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਕਿਨ ਮੈਂ ਸੱਚ ਸੰਗੀ ਨਹੀਂ ਨਾਨਕ ਸਾਚੀ ਜਾਣ ਛੇਵਾਂ ਸ਼ਲੋਕ ਪਤਿਤ ਉਦਾਹਰਣ ਇਹਦਾ ਪਾਠ ਜਿੰਨਾ ਤੂੰ ਸਾਨੂੰ ਕਰਾਇਆ ਸ਼ੁੱਧ ਪਾਠ ਪਤਿਤ ਨਹੀਂ ਕਰਨਾ ਸਿਹਾਰੀ ਲੱਗੀ ਪਤਿਤ ਜਿਉਣ ਸਿੱਧਾ ਜੀ ਅੰਮ੍ਰਿਤ ਪੀਵੋ ਬਿਲਕੁਲ ਨਹੀਂ ਅੰਮ੍ਰਿਤ ਪੀਵੋ ਸਿਹਾਰੀ ਬੁਲਾਣੀ ਹੈ ਸਮੱਗਰੀ ਵੀ ਹੁੰਦਾ ਤੇ ਸਮਿਗਰੀ ਵੀ ਹੁੰਦਾ ਸੁਖਮਨੀ ਸਾਹਿਬ ਗੁਰ ਹੁੰਦੇ ਇੱਥੇ ਪਤਿਤ ਨਿਕਲਣਾ ਪੜਨਾ ਪਤਿਤ ਸੱਤੇ ਨੂੰ ਸਿਹਾਰੀ ਬੋਲਣੀ ਹੈ ਪਤਿਤ ਪਤਿਤ ਉਦਾਹਰਣ ਪਤਿਤ ਦਾ ਅਰਥ ਹੈ ਪਾਪ ਕਰਨ ਵਾਲੇ ਇਹਦੇ ਵੀ ਅਰਥ ਦੋ ਕਰਨੇ ਪੈਣਗੇ ਜਿਹੜਾ ਬੰਦਾ ਪਾਪ ਕਰ ਕਰਕੇ ਆਪਣੇ ਆਚਰਣ ਤੋਂ ਡਿੱਗ ਚੁੱਕਾ ਉਧਾਰ ਤੋਂ ਸ਼ਬਦ ਬਣੇ ਉਦਾਹਰਣ ਇਹਦਾ ਅਰਥ ਹੈ ਪਾਰ ਉਤਾਰਾ ਕਰਨਾ ਉਧਾਰ ਕਰ ਦੇਣਾ ਭੈ ਹਰਨ ਭੈ ਦਾ ਲਫ਼ਜ਼ੀ ਅਰਥ ਡਰ ਤੇ ਹਰਨ ਦਾ ਅਰਥ ਖਤਮ ਕਰਨਾ ਦੂਰ ਕਰਨਾ ਪਰਮਾਤਮਾ ਪਤਿਤਾਂ ਦਾ ਉਧਾਰ ਕਰਨ ਵਾਲਾ ਭੈ ਨੂੰ ਦੂਰ ਕਰਨ ਵਾਲਾ ਪਤਿਤ ਉਦਾਹਰਨ ਭੈ ਕਰਨ ਹਰ ਅਨਾਥ ਏ ਨਾਥ ਪਹਿਲਾ ਐੜਾ ਗੇਤਰ ਲੱਗਿਆ ਅਨਾਥ ਨਾਥ ਦਾ ਲਫ਼ਜ਼ੀ ਅਰਥ ਹੈ ਜੀ ਮਾਲਕ ਐੜਾ ਅਗੇਤਰ ਲੱਗ ਗਿਆ ਇਹਦਾ ਅਰਥ ਹੈ ਜਿਹਦਾ ਕੋਈ ਕਸਮ ਨਹੀਂ ਜਿਹਦਾ ਕੋਈ ਮਾਲਕ ਨਹੀਂ ਜਿਹਦੀ ਕੋਈ ਬਾਹ ਨਹੀਂ ਪਕੜਦਾ ਯਾਦ ਰੱਖਿਓ ਇੱਕ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਹੁੰਦਾ ਨਾਥੀ ਆਪ ਨਾਥ ਨਾਥੀ ਸ਼ਬਦ ਜਾਤੀ ਉਹਦਾ ਅਰਥ ਨੱਥੀ ਕੋਈ ਨਕੇਲ ਬਾਈ ਹੈ ਮਹਾਰਾਜ ਕਹਿੰਦੇ ਪਤਿਤ ਉਦਾਹਰਨ ਭੈ ਹਰਨ ਪਾਪੀਆਂ ਦਾ ਉਧਾਰ ਕਰਨ ਵਾਲਾ ਹਰ ਤਰ੍ਹਾਂ ਦੇ ਡਰ ਦੂਰ ਕਰਨ ਵਾਲਾ ਹਰ ਅਨਾਥ ਕੇ ਨਾਥ ਜਿਸ ਦਾ ਕੋਈ ਵੀ ਮਾਲਕ ਨਹੀਂ ਜਿਸ ਦਾ ਕੋਈ ਵੀ ਸਵਾਮੀ ਨਹੀਂ ਸਾਰੇ ਲੋਕ ਬਾਹਾਂ ਖੜੀਆਂ ਕਰ ਜਾਂਦੇ ਨਾ ਅੱਗੇ ਨਾ ਪਿੱਛੇ ਜਿਹੜਾ ਪ੍ਰਮਾਤਮਾ ਉਹਦਾ ਮਾਲਕ ਬਣ ਜਾਂਦਾ ਜਿਹਦਾ ਕੋਈ ਵੀ ਸਾਂਭਣ ਵਾਲਾ ਹਰ ਅਨਾਥ ਕੇ ਨਾਥ ਸਰਮਾਜਾ ਰਹਿੰਦਾ ਕਿੱਥੇ ਹੈ ਸਤਿਗੁਰੂ ਕਹਿੰਦੇ ਆ ਕਹੁ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੀ ਗੱਲ ਸੁਣ ਮੈਂ ਕਹਿ ਰਿਹਾ ਤੈਨੂੰ ਕਹੁ ਨਾਨਕ ਤੇ ਜਾਣੀਏ ਉਸ ਨੂੰ ਇਸ ਤਰ੍ਹਾਂ ਜਾਣ ਕਿਵੇਂ ਸਦਾ ਵਰਤ ਤੂੰ ਸਾਥ ਉਹ ਦੂਰ ਦਾ ਹੈ ਹੀ ਨਹੀਂ ਉਹ ਹਮੇਸ਼ਾ ਤੇਰੇ ਨਾਲ ਰਹਿੰਦਾ ਵਰਤ ਤਰ ਤੇ ਵਰਤਦਾ ਹੈ ਉਹ ਹਮੇਸ਼ਾ ਤੇਰੇ ਨਾਲ ਵਰਤਦਾ ਹੈ ਥੋੜੇ ਜਿਹੇ ਇਹਦੇ ਇਹਦੀ ਵਿਆਖਿਆ ਕਰਾਂਗੇ ਪਤਿਤ ਉਦਾਹਰਨ ਭੈ ਕਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਣੀਏ ਸਦਾ ਵਰਤ ਗੁਰੂ ਗ੍ਰੰਥ ਸਾਹਿਬ ਚ ਪਤਿਤ ਦਾ ਅਰਥ ਕਰਾਂਗੇ ਪਾਪ ਕਰਨ ਵਾਲੇ ਦੋ ਤਰ੍ਹਾਂ ਦੇ ਪਤਿਤਾਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਚ ਦੋਖੇ ਚੀਜ਼ ਦਾ ਕਿ ਹਿੰਦੁਸਤਾਨ ਦੇ ਵਰਨ ਵੰਡ ਬ੍ਰਾਹਮਣ ਨੇ ਭਗਤੀ ਕਰਨ ਵਾਲਿਆਂ ਨੂੰ ਪਤਿਤ ਜਾਪਦਾ ਪਿਆ ਸੁਣ ਲਿਤ ਗੱਲ ਇੱਕ ਪਤਿਤ ਹੈ ਜਿਹੜਾ ਵਰਨ ਵੰਡ ਦੀ ਮਾਰ ਕਰਕੇ ਪਤਿਤ ਬਣਿਆ ਚਮਾਰ ਵੱਲ ਜੰਮਿਆ ਪਤਿਤ ਹੈ ਇਹ ਛਿੰਬਿਆਂ ਵੱਲ ਜੰਮਿਆ ਪਤਿਤ ਹੈ ਪਰ ਰਵਿਦਾਸ ਸਾਹਿਬ ਨੇ ਕੁਝ ਪਾਪੀਆਂ ਵਾਲਾ ਕਰਮ ਕੀਤਾ। ਸੁਣ ਵਿੱਚ ਬੇਨਤੀ, ਇੱਕ ਪਤੀ ਤੋਂ ਵੇ ਜਿਹਨੂੰ ਵਰਨ ਵੰਡ ਦੇ ਢਾਂਚੇ ਨੇ ਪਤਿਤ ਕਹਿ ਦਿੱਤਾ, ਇੱਕ ਉਹ ਵੇ ਜਿਹੜਾ ਸੱਚੀ ਮੁੱਚੀ ਪਾਪ ਇੰਨੇ ਘਣਾਉਣੇ ਕਰ ਗਿਆ ਉਹਨੂੰ ਵੀ ਪਤਿਤ ਕਿਹਾ। ਗੁਰਮਤ ਨੇ ਕਿਤੇ ਵੀ ਜਨਮ ਕਰਕੇ ਕਿਸੇ ਨੂੰ ਪਤਿਤ ਨਹੀਂ ਜੇ ਮੰਨਿਆ, ਗੁਰਮਤ ਨੇ ਜਿਸ ਦਿਨ ਮੰਨਿਆ ਉਸ ਦਿਨ ਕਰਮ ਕਰਕੇ ਪਤਿਤ ਮੰਨਿਆ। ਫਿਰ ਲਫ਼ਜ਼ ਮੈਂ ਦੁਰਾਨ ਲੱਗਣ, ਜੇ ਕੋਈ ਚਮਾਰ ਦੇ ਘਰ ਚ ਪੈਦਾ ਹੋਇਆ ਗੁਰਮਤ ਕਦੀ ਨੀ ਕਹਿੰਦੀ ਇਹ ਪਤਿਤ ਹੈ। ਜੇ ਸਿੱਖ ਦੇ ਘਰ ਚ ਪੈਦਾ ਹੋਵੇ ਤਾਂ ਸਿੱਖ ਦੇ ਘਰ ਚ ਪੈਦਾ, ਚਲੋ ਮਾਂ ਬਾਪ ਸਿੱਖ ਨੇ, ਜਿਹੜਾ ਕਮਾਏਗਾ ਉਹ ਹੀ ਸਿੱਖ ਹੈ। ਮੰਨ ਲਓ ਬ੍ਰਾਹਮਣ ਦੇ ਘਰ ਪੈਦਾ ਹੋ ਜਾਏ, ਜੇ ਕਰਮ ਨੀਚ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਪਤਿਤ ਹੈ। ਗੁਰੂ ਘਰ ਵਿਚ ਜਾਤ ਦੇ ਆਧਾਰ ਤੇ ਕਦੀ ਕਿਸੇ ਨੂੰ ਦਲੀਲ ਨਹੀਂ ਕੀਤਾ ਗਿਆ, ਪਤਿਤ ਨੀ ਗਿਆ। ਹਾਂ, ਪਤਿਤ ਲਫ਼ਜ਼ ਉਹਨਾਂ ਵਾਸਤੇ ਵਰਤੇ ਨੇ ਜਿਹੜੇ ਕਰਮ ਪਾਪੀਆਂ ਵਾਲੇ ਕਰਦੇ, ਪਰ ਇੱਥੇ ਦੂਜੋ ਪੱਖ ਨੇ ਜੀ। ਜਿਸ ਬੰਦੇ ਨੇ ਜ਼ਿੰਦਗੀ ਚ ਬਹੁਤ ਪਾਪ ਕੀਤੇ, ਇੱਕ ਤਾਂ ਮੈਂ ਪੱਖ ਇਹ ਰੱਖ ਦੇਣਾ ਕਿ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਹਿੰਦੇ ਸਨ, ਦੇਖੋ ਇਹ ਗੱਲ ਤਾਂ ਅਸੀਂ ਉੱਥੇ ਪ੍ਰਚਾਰ ਨਹੀਂ ਕਰਕੇ। ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਤੱਕ ਸੀਮਤ ਹੈ, ਮਰਨੇ ਪਰਨੇ ਤੱਕ ਸੀਮਤ ਹੈ, ਸਾਡੀ ਰੋਟੀ ਤੱਕ ਸੀਮਤ ਹੈ, ਪ੍ਰਬੰਧਕਾਂ ਦੀ ਕੁਰਸੀ ਤੱਕ ਸੀਮਤ ਹੈ। ਇਸਤਰੀ ਜੀ ਜ਼ਿਆਦਾ ਹਿੰਦੁਸਤਾਨ ਦੀ ਧਰਤੀ ਚ ਇੱਕ ਵਾਰੀ ਦਾਸ ਨੂੰ ਬੁਲਾਇਆ ਕਿ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਦਲਿਤ ਚੇਤਨਾ ਬਾਰੇ ਮੈਂ ਇੱਕ ਬੇਨਤੀ ਕੀਤੀ, ਮੈਂ ਤੁਸੀਂ ਕੀ ਕਮਲ ਕੁੱਟਦੇ ਹੋ, ਅਜੇ ਵੀ ਉਹਨੂੰ ਦਲਿਤ ਹੀ ਕਹੀ ਜਾਂਦੇ ਹੋ। ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜਾ ਚੰਮ ਦਾ ਕੰਮ ਕਰਦਾ ਉਹ ਕਹਿ ਰਿਹਾ ਕਹਿ ਰਵਿਦਾਸ ਚਮਾਰ, ਪਰ ਗੁਰੂ ਨਾਨਕ ਕਹਿ ਰਿਹਾ ਬਾਣੀ ਭਗਤ ਰਵਿਦਾਸ ਜੀਓ। ਉਹਨਾਂ ਤਾਂ ਦਲਿਤ ਕਿਹਾ ਹੀ, ਨਾਮਦੇਵ ਕਹਿ ਰਹੇ ਨੇ ਸ਼ਿਫੇ ਕੇ ਜਨਮ ਕਾਏ ਤੋਂ ਆਇਆ, ਪਰ ਗੁਰੂ ਨਾਨਕ ਸਾਹਿਬ ਦਾ ਘਰ ਕਹਿ ਰਿਹਾ ਬਾਣੀ ਭਗਤ ਨਾਮਦੇਵ ਜੀਓ। ਕਬੀਰ ਸਾਹਿਬ ਕਹਿ ਰਹੇ ਜਾਤ ਜੁਲਾਹਾ ਮਤ ਕਾ ਭੀਰ, ਕਬੀਰ ਮੇਰੀ ਜਾਤ ਕੋ ਸਭ ਕੋ ਆਪਣੇ ਹਾਰ, ਪਰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਬੀਰ ਬ੍ਰਾਹਮਣ ਨਾਮਾ ਸ਼ਿਵਾ ਕਬੀਰ ਜੁਲਾਹਾ ਪੂਰੇ ਗੁਰ ਤੇ ਗ੍ਰੰਥ ਪਾਈ ਬ੍ਰਹਮ ਕੇ ਬੇਟੇ ਸ਼ਬਦ ਪਛਾਣੇ ਹੋਮੇ ਜਾਤ ਗੁਆਈ। ਪਰ ਇੱਕ ਥਾਂ ਤੇ ਗੁਰਦੇਵ ਨੇ ਜਾਤ ਦੇ ਆਧਾਰ ਜਿਨ੍ਹਾਂ ਨੂੰ ਪਤਿਤ ਕਿਹਾ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਦੇ ਕਰਮ ਪਤਿਤ ਨਹੀਂ ਸਨ। ਉਹ ਸ਼ਬਦ ਹੈ ਸੋਈ ਰਾਜ ਨੀਚ ਜਾਤ ਆਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਚਾਹੇ, ਰਵਿਦਾਸ ਚਮਾਰ ਉਸਤ ਕਰੇ ਹਰ ਕੀਰਤ ਨਿਮਕ ਇੱਕ ਗਾਏ। ਪਤਿਤ ਜਾਤ ਪਤਿਤ ਕਰਮ ਨਹੀਂ ਕਿਹਾ, ਕਿਉਂਕਿ ਵਰਨ ਵੰਡ ਕਹਿੰਦੀ ਸੀ ਇਹ ਪਤਿਤ ਹੈ, ਪਰ ਉਹ ਕਹਿ ਰਹੇ ਨੇ ਪਤਿਤ ਜਾਤ ਉੱਤਮ ਹਰਿਆ ਚਾਰ ਵਰਨ ਪਏ ਪਗ ਆਏ, ਜਿਹਨੂੰ ਪਤਿਤ ਕਹਿੰਦੇ ਸਨ ਨੀਚ ਕਹਿੰਦੇ ਸਨ, ਬ੍ਰਾਹਮਣ ਉਹਦੇ ਸਾਹਮਣੇ, ਖੱਤਰੀ ਉਹਦੇ ਸਾਹਮਣੇ, ਵੈਸ਼ ਉਹਦੇ ਸਾਹਮਣੇ, ਚਾਰੇ ਵਰਨਾਂ ਦੇ ਲੋਕ ਉਹਦੀ ਕੁਟੀਆ ਅੱਗੇ ਮੱਥਾ ਬੈਠੇ। ਇੱਕ ਤਾਂ ਇਹ ਪਤਿਤ ਹੋ ਗਿਆ ਜੀ, ਇਹ ਲਫ਼ਜ਼ ਵਰਤੇ। ਚਲੋ ਬਾਕੀ ਤੁਸੀਂ ਹੋਰ ਬਾਣੀ ਦੇ ਫਰਜ਼ ਸਮਝ ਪੈ ਜਾਏਗੀ, ਕਿਉਂਕਿ ਮੇਰੀ ਸੀਮਾ ਹੈ ਵੀ ਭਾਈ ਸਾਹਿਬ ਨੇ ਕਿਹਾ ਵੀ ਤੂੰ ਆਪਦੀ ਅਰਜੀ ਕਰਕੇ ਜਾਣ, ਤਾਂ ਮੈਂ ਇਹ ਭਾਵਨਾ ਕਰ ਰਿਹਾ ਵੀ ਇਹ ਤੁਹਾਨੂੰ ਪਤਿਤ ਸ਼ਬਦ ਯਾਦ ਕਰਕੇ। ਪਰ ਜਦੋਂ ਜਿਨ੍ਹਾਂ ਨੂੰ ਯਾਦ ਕਰਕੇ ਪਤਿਤ ਕਿਹਾ ਨਾ, ਗੁਰਮੁਖ ਜਦੋਂ ਨਾਮ ਕਰਕੇ ਉਹਨਾਂ ਦੀ ਵਡਿਆਈ ਹੋਈ, ਉਹਨਾਂ ਦੀ ਅੱਖਾਂ ਚ ਪਾਣੀ ਸੀ, ਬੜੇ ਸ਼ੁਕਰ ਚ ਜੁੜੇ। ਮੈਂ ਦੋ ਸਿਰਫ ਮੰਨ ਗਿਆ, ਇੱਕ ਤੇ ਭਗਤ ਰਵਿਦਾਸ ਸਾਹਿਬ ਜੀ ਐਸੀ ਲਾਲ ਦਿਨ ਕੌਣ ਕਰੇ, ਮਾਲਕਾ ਜੀ ਤਾਂ ਸਦੀਆਂ ਦੇ ਧੱਕੇ ਖਾਂਦੇ ਆ, ਦਲਿਤ ਦਲਿਤ ਪਾਪੀ ਪਤਿਤ ਪਤਿਤ ਕਹਿੰਦੇ ਆ, ਵਾਹਿਗੁਰੂ ਤੇਰੇ ਤੋਂ ਬਿਨਾਂ ਸਾਨੂੰ ਉੱਚਿਆਂ ਕਿਤੇ ਚੁੱਕਣਾ ਸੀ। ਐਸੀ ਲਾਲ ਤੁਝ ਦਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਤ ਹੈ ਸ਼ਤ ਕਰੇ ਪਤਿਤ ਉਦਾਹਰਣ, ਮਤ ਹੈ ਸ਼ਤ ਕਰੇ ਜਾਂਕੀ ਛੋਤ ਛੋਤ ਨੀ ਛੋਆ ਛੂਤ ਹੱਥ ਲੰਘ ਤੋਂ ਪਿਛ ਜਾਣ, ਜਾਂਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਕਰੇ ਨੀਚਿਆਂ ਊਚ ਕਰੇ ਮੇਰਾ ਗੋਬਿੰਦ, ਪਤਿਤ ਉਦਾਹਰਣ ਨੀਚਿਆਂ ਊਚ ਕਰੇ ਮੇਰਾ ਗੋਬਿੰਦ ਕੰਮ ਤੇ ਨਾ ਕਰੇ। ਅੱਗੇ ਕਿੰਨੀ ਗੱਲਾਂ ਮੈਂ ਨੀ ਨਾਮ ਦਿਓ ਕਬੀਰ ਪ੍ਰਬੋਚਨ ਸਦਨਾ ਸਹਿਬ ਕਰੇ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਦਾ ਸਵਰੇ। ਦਾਸ ਨੇ ਇੱਕ ਵਾਰ ਵੈਸਾਖੀ ਤੇ ਬੋਲਦਿਆਂ ਬੇਨਤੀ ਕੀਤੀ ਸੀ ਕਿ ਸਿਹਾਰਾਂ ਚ ਮੇਰੀ ਬੇਨਤੀ ਵਿਸਾਖੀ ਨਾ ਛੁਪਾਇਆ ਕਰੋ, ਵਾਹਵੇ ਨੂੰ ਸਿਹਾਰੀ ਲਾ ਕੇ ਵੀ ਸਾਰੀ ਛਪਾਉਂਦੇ ਆ। ਗੁਰੂ ਸਾਹਿਬ ਨੇ ਵਾਹਵੇ ਤੇ ਬਿਹਾਰੀ ਦੁਲਾਵਾਂ ਪਈਆਂ, ਨਾਨਕ ਵੈਸਾਖੀ ਪ੍ਰਭਾਵ ਹੈ ਬੈਕਾਂਠ ਕਿਰਨ ਕਿਉਂ ਵਾਢੀਆਂ। ਸਾਨੂੰ ਸ਼ਬਦ ਉਹ ਹੀ ਵਰਤਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਪਹਿਲੀ ਵਰਤੇ। ਅਸੀਂ ਸਾਰੇ ਦੂਜੇ ਵਿਸਾਖੀ ਦਰ ਧੋ ਹੁੰਦਾ ਆਪਣੇ ਫਲਾਣੇ ਦੀ ਵਿਸਾਖੀ ਬਣੀ ਪਈ ਜਿਹੜਾ ਲੱਕੜ ਵਰਤੇ ਆ। ਹੁਣ ਵੈਸਾਖੀ ਦੇ ਇੱਕ ਬੇਨਤੀ ਕੀਤੀ ਸੀ ਕਿ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਨਿਆਂ ਨੂੰ ਅੰਮ੍ਰਿਤ ਦਿੱਤਾ ਹੋਇਆ, ਇੱਕ ਖੱਤਰੀ ਹੈ ਨਾ, ਇੱਕ ਜਾਤੇ ਨੇ, ਭਾਈ ਦਇਆ ਸਿੰਘ ਲਾਹੌਰ ਤੋਂ ਨੇ, ਭਾਈ ਧਰਮ ਸਿੰਘ ਜੀ ਹਸਤਨਾਪੁਰ ਤੋਂ ਨੇ, ਦਿੱਲੀ ਤੋਂ ਕਹਿੰਦੇ ਆ ਪਰ ਨੇ ਹਸਤਨਾਪੁਰ ਦਾਸ ਗਿਆ, ਮੇਸ ਦੇ ਨੇੜੇ ਨਾ ਸਨ, ਇੱਕ ਝੂਰ, ਇੱਕ ਨਾਈ, ਇੱਕ ਚੀਬਾ। ਯਾਦ ਰੱਖੋ ਦਾਸ ਪਿਛਲੇ ਸਾਲ ਭਾਈ ਮੋਹਨ ਸਿੰਘ ਦੀ ਜਨਮ ਸਥਲੀ ਤੇ ਜਾ ਕੇ ਆਇਆ। ਇਹ ਗੁਜਰਾਤ ਚ ਪੈਂਦੀ ਜੀ, ਇਹ ਦੁਆਰਕਾ ਬੇਟ ਸਮੁੰਦਰ ਦੇ ਵਿਚ ਹੀ, ਚਾਰ ਸਵੇਰੇ ਸਮੁੰਦਰ, 24 ਮੀਲ ਦਾ ਟੁਕੜਾ ਜ਼ਮੀਨ ਦਾ, ਉੱਥੇ ਗੁਰਦੁਆਰਾ ਬਣਾਇਆ ਬਾਬਾ ਲੱਖਾ ਸਿੰਘ ਜੀ ਉਹਨਾਂ ਨੇ। ਚਲੋ ਆਪਾਂ ਇਸ ਦੇ ਵਿੱਚ ਗਾਲਾਂ ਤਾਂ ਕੱਢੀ ਜਾਂਦੇ ਹਾਂ ਨਾ, ਸੰਤ ਅੰਜ ਬਾਬਾ ਅੰਜ ਚੇਤੇ ਰੱਖੋ, ਮੇਰੇ ਵਰਗਾ ਕਥਾ ਵਾਲਾ ਦੋ ਦਿਨ ਕੀ ਰੋਟੀ ਖਵਾਏ ਤੇ ਤੀਜੇ ਦਿਨ ਘਰ ਚੱਜ ਨੂੰ ਤਿਆਰ ਹੋ ਕੇ ਗਏ ਨੇ ਕਿ ਨਹੀਂ ਹੈਗੇ। ਯਾਦ ਰੱਖਿਓ ਉਹ ਬੰਦੇ ਕਈ ਕਈ ਸਾਲਾਂ ਤੋਂ ਅੱਠੇ ਅੱਠੇ ਪੈਰ ਸੰਗਤ ਨੂੰ ਲੰਗਰ ਚੁਕਾ ਰਿਹਾ, ਐਵੇਂ ਨਿੰਦੀ ਜਾਈਏ। ਮੈਂ ਕਹਿੰਦਾ ਇਹ ਰੱਬ ਦੀ ਰਚਨਾ ਚ ਚੰਗੇ ਵੀ ਰਹਿਣਗੇ ਤੇ ਮਾੜੇ ਵੀ ਰਹਿਣਗੇ, ਸਫਾਈ ਕੋਈ ਨੀ ਹੋਣੀ ਸਾਰੀ। ਜਿਸ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਦਿਲ ਕੋ ਦੋਏ ਪਾਵਾ, ਬਿਲਕੇ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਕੌਣ ਇੱਕ ਬੋਲਣ ਵਿੱਚ। ਭਾਈ ਮੋਹਨ ਸਿੰਘ ਦਾ ਸਥਾਨ ਦੁਆਰਕਾ ਵੇਜ ਹੈ, ਇੱਕ ਦੁਆਰਕਾ ਬਾਹਰ ਹੈ ਕ੍ਰਿਸ਼ਨ ਜੀ ਦੀ ਰਾਜਧਾਨੀ ਸਵਾਸ, ਇੱਕ ਦੁਆਰਕਾ ਵੇਜ ਉਹਨੂੰ ਕਹਿੰਦੇ ਆ। ਤੇ ਮੈਂ ਪੁੱਛ ਲਿਆ ਵੀ ਵੇਜ ਕਿਉਂ, ਤੇ ਅਸੀਂ ਪੰਜਾਬੀ ਚ ਇੱਕ ਸ਼ਬਦ ਵਰਤਨੇ ਆ ਭੇਜ, ਉਹ ਕਹਿੰਦੇ ਸੀ ਦੁਆਰਕਾ ਵੇਜ ਕਿਉਂ ਕਿਹਾ ਜਾਂਦਾ, ਇੱਥੇ ਸੁਦਾਮਾ ਤੇ ਕ੍ਰਿਸ਼ਨ ਦੀ ਭੇਟ ਹੋਈ ਸੀ। ਸਾਰਾ ਪਿੰਡ ਮੁਸਲਮਾਨਾਂ ਦਾ ਜਨਤਾ ਕੀ ਮੈਂ ਪੜ੍ਹੀ, ਉੱਥੇ ਇੱਕੋ ਘਰ ਸੀ ਸਿੱਖਾਂ ਦਾ, ਜਿਹੜਾ ਫਰਦ ਵਿੱਚੋਂ ਨਾਂ ਨਿਕਲਿਆ ਉਸ ਵਿੱਚ ਉਸ ਘਰ ਦਾ ਨਾਂ ਨਿਕਲਿਆ ਨਾਨਕ ਸ਼ਾਹ ਦਾਤਾ। ਉੱਥੇ ਗੁਰੂ ਨਾਨਕ ਸਾਹਿਬ ਪਹਿਲਾਂ ਗਏ ਆ, ਉਹਦੇ ਨਾਲ ਸਰੋਵਰ ਹੈ, ਵੈਸ਼ਨਵ ਸਾਧਾਂ ਦਾ ਡੇਰਾ ਹੈ। ਜਦੋਂ ਇਹ ਸਿੰਘ ਆਪਣੇ ਗਏ ਜੀ ਉੱਥੇ ਜਾ ਕੇ, ਸਰਕਾਰ ਨੇ ਥਾਂ ਦੇ ਵਿੱਚ ਚੰਗਾ ਬੰਦਾ ਸੀ, ਉਹਨੇ ਸਾਰੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਵੀ ਸਿੱਖਾਂ ਗਏ ਸੀ। ਇਹਨਾਂ ਜਦੋਂ ਕਿੱਕਰ ਟੱਪ ਲਾਇਆ ਵੈਸ਼ਨਵ ਸਾਹਿਬ ਦਾ ਡੇਰੇਦਾਰ ਜਿਹੜਾ ਮੰਤਰੀ ਉਹ ਬਜ਼ੁਰਗ ਸੀ ਆਇਆ, ਉਹ ਸਿੱਖਾਂ ਨੂੰ ਵੇਖ ਕੇ ਖੁਸ਼ ਆਇਆ, ਕਹਿੰਦਾ ਅੱਜ ਪ੍ਰਸ਼ਾਦ ਬਣੇਗਾ। ਪਹਿਲਾ ਸ਼ਬਦ ਉਹਦਾ ਸੀ, ਕਹਿੰਦਾ ਇਹ ਲੰਗਰ ਮਿਲੇਗਾ। ਉਹ ਕਹਿੰਦਾ 47 ਤੋਂ ਪਹਿਲਾਂ ਕਰਾਚੀ ਬਿਲਕੁਲ ਨੇੜੇ ਉਹਦੇ ਸਮੁੰਦਰੀ ਰਸਤੇ, ਕਹਿੰਦਾ 47 ਤੋਂ ਪਹਿਲਾਂ ਸਿੰਧੀ ਆਉਂਦੇ ਸਨ, ਬਾਬਾ ਜੀ ਦਾ ਪ੍ਰਕਾਸ਼ ਲਿਆਉਂਦੇ ਸਨ, ਪੁਰ ਮਨਾ ਕੇ ਚਲੇ ਜਾਂਦੇ ਸਨ, ਕਹਿੰਦਾ 47 ਤੋਂ ਬਾਅਦ ਅੱਜ ਤੁਸੀਂ ਆਏ ਹੋ ਇਸ ਥਾਂ ਤੇ। ਮੈਂ ਦੇਖਿਆ ਉਹ ਭਾਈ ਮੋਹਨ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਸਭ ਤੋਂ ਛੋਟੇ ਸਨ, ਸਭ ਤੋਂ ਛੋਟੀ ਉਮਰ ਦੇ ਜਿਹੜੇ ਪਿਆਰੇ ਸਨ ਭਾਈ ਮੋਹਨ ਸਿੰਘ ਦਾ। ਇਹ ਫਿਰ ਜਦੋਂ ਬਚਪਨ ਸੀ ਉਦੋਂ ਹੀ ਉੱਥੋਂ ਆ ਗਏ। ਮੇਰੇ ਕਹਿਣ ਤੋਂ ਮੁਰਾਦ ਪਿਆਰਿਓ ਜਿਨ੍ਹਾਂ ਨੂੰ ਛਿੰਬੇ ਨਾਈ ਤੇ ਝੂਰ ਕਿਹਾ ਜਾਂਦਾ ਸੀ, ਜਦੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀ ਦਾਤ ਮੂੰਹ ਚ ਪਾਈ ਹੋਵੇਗੀ, ਉਦੋਂ ਇਹ ਸ਼ਬਦ ਕਹਿ ਤਨ ਖਾਲਸਾ ਜੀ ਜਾਂ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਬ ਹੈ ਗੋਬਿੰਦ ਸਿੰਘ ਨਾਮ ਦਾ। ਇਹ ਹੈ ਜਿਹਨੂੰ ਜਾਂਚ ਕਰਕੇ ਪਦ ਦਿੰਦੇ ਆ ਗੁਰੂ, ਉਹਦਾ ਵੀ ਉਧਾਰ ਕਰਦਾ। ਦੂਜੀ ਗੱਲ, ਇੱਕ ਕਰਮਾ ਕਰਕੇ ਬੰਦਾ ਪਤ ਦਿੰਦਾ। ਯਾਦ ਰੱਖੋ ਪਹਿਲੀ ਗਲਤੀ, ਪਹਿਲਾ ਪਾਪ, ਪਹਿਲਾ ਔਗਣ ਬੰਦੇ ਨੂੰ ਰਾਤ ਟਿਕਣ ਨਹੀਂ ਦਿੰਦਾ। ਫਿਰ ਜਦੋਂ ਝੱਤ ਪੈ ਜਾਂਦਾ, ਝੱਤ ਸ਼ਬਦ ਬੜਾ ਪੁਰਾਣਾ, ਆਦਤ ਪੈ ਜਾਂਦੀ ਹੈ, ਫਿਰ ਪਾਪ ਤੇ ਪਾਪ ਕਰੀ ਜਾਂਦਾ, ਫਿਰ ਸੱਚੀ ਮੁੱਚੀ ਪਾਪੀ ਬਣ ਜਾਂਦਾ ਹੈ, ਫਿਰ ਹੋਰ ਘਲਾਉਣੇ ਪਾਪ ਕਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ, ਇੱਕ ਕੰਮ ਕਰ, ਥੋੜਾ ਜਿਹਾ ਹਮਲਾ ਮਾਰ, ਹੋ ਸਕਦਾ ਸਮਾਜ ਤੈਨੂੰ ਕਦੀ ਵੀ ਸਵੀਕਾਰ ਨਾ ਕਰੇ, ਪਰ ਤੂੰ ਮੇਰੇ ਵਾਹਿਗੁਰੂ ਕੋਲ ਆ ਜਾ, ਤੇਰਾ ਕੋਈ ਨੀ ਰਹਿ ਗਿਆ, ਤੇਰੇ ਪਾਪਾਂ ਨੂੰ ਖੰਡਨ ਸਾਂਝੇ। ਉਦਾਹਰਨ ਪੈ ਕਰਨ ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਮਹਾਰਾਜ ਕਹਿੰਦੇ ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟਾ ਭਰੀ। ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਪੂਤਨਾ, ਉਹ ਜਿਹੜੀ ਕ੍ਰਿਸ਼ਨ ਜੀ ਨੂੰ ਦੁੱਧ ਪਿਆਉਣ ਗਈ ਸੀ ਦਾਈ, ਤੇ ਉਹਨਾਂ ਨੇ ਦੁੱਧ ਲਈ ਉਹਦੀ ਜਿੰਦ ਖਿੱਚ ਲਈ, ਸਹਿਮਤੀ ਦਾ ਵੀ ਉਧਾਰ ਹੋ ਗਿਆ। ਗਣਕਾ ਵਰਗਾ ਪਾਪ ਕੋਈ ਕਰ ਸਕਦਾ? ਗਣਕਾ ਪਾਪਣ ਹੋਏ ਤਾਂ ਪਾਪਾਂ ਦਾ ਗਲਹਾਰ ਖਲੋਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਸਿਮਰਤ ਗਣਕਾ ਕੀ ਉਦਰੀ ਤਾਂ ਜਸ ਉਧਾਰੋ। ਅਜਾਮਲ ਪਾਪੀ ਜਗ ਜਾਣੇ, ਸਾਰੀ ਦੁਨੀਆਂ ਨੂੰ ਪਤਾ ਅਜਾਮਲ ਵਰਗਾ ਪਾਪੀ ਕੋਈ ਸੀ। ਨਿਮਖ ਮਨ ਵਿਸਾਰਾ ਨਾਨਕ ਕਹਿ ਸਚੇਤ ਚਿੰਤਾ ਮਨ ਕਹਿ ਕੇ ਉਤਰੇ। ਪਰ ਇੱਕ ਬੇਨਤੀ ਕਰਾਂਗਾ, ਪਾਪ ਕੀਤੇ ਨੇ ਸਾਡੇ ਕੋਲ ਤਾਂ ਇੱਕੋ ਤਰੀਕਾ ਜੀ, ਪੰਜਾਂ ਦੇ ਕੋਲ ਚਲੇ ਜਾਓ। ਜਿਹੜੇ ਪੰਜਾਂ ਸ਼ਾਮਿਲ ਹੁੰਦੇ ਨੇ, ਕਈ ਅਰਥਾਂ ਚ ਗੁਰੂ ਦਾ ਰੂਪ ਉਹ ਨੇ, ਕਿਸੇ ਦੇ ਪਾਪ ਨੂੰ ਸੁਣ ਕੇ ਸੇਵਾ ਲਾਉਣ ਤੋਂ ਬਾਅਦ ਪੰਜ ਕਦੀ ਬਾਹਰ ਹੋ ਕੇ ਜ਼ਿਕਰ ਨਾ ਕਰ। ਜੇ ਜ਼ਿਕਰ ਕਰਨਗੇ ਫਿਰ ਪੰਜਾਂ ਵਾਲਾ ਪਹੁੰਚੇ। ਪਾਪ ਕੀਤਾ ਉਹਨੇ, ਉਹਨੇ ਕਹਿ ਦਿੱਤਾ ਮਹਾਰਾਜ, ਪਰ ਹਾਂ ਇਹ ਗੱਲ ਹੋਰ ਯਾਦ ਰੱਖਿਓ, ਤੁਹਾਡੇ ਮੇਰੇ ਪਾਪ ਨੂੰ ਦੇਖ ਕੇ ਗੁਰੂ ਬਖਸ਼ ਰਹੇਗਾ, ਸਮਾਜ ਤੋਂ ਕਦੀ ਆਸ ਨਾ ਰੱਖਿਓ। ਇਹ ਚਿਤਾਰੇਗਾ ਪਾਪਾਂ ਨੂੰ, ਚਿਤਾਰਦਾ। ਮੰਨ ਲਓ ਕਿੰਨਾ ਮਰਜ਼ਾ ਪਵਿੱਤਰ ਹੋ ਜਾਏ। ਮੈਂ ਕਿਵੇਂ ਕਹਿੰਦਾ ਕਿ ਕੱਪੜਾ ਰਘੂ ਕਰਾ ਲਓ ਤਾਂ ਘੱਟ ਦੂਗਾ ਪਰ ਉਹ ਨਿਸ਼ਾਨ ਰਹੇਗਾ। ਭਾਂਡਾ ਟੁੱਟ ਜਾਏ ਟਾਂਕਾ ਲਾ ਲਓ, ਪਾਣੀ ਤਾਂ ਨਹੀਂ ਕੱਢੇਗਾ ਪਰ ਨਿਸ਼ਾਨੀ ਰਹੇਗੀ। ਸੱਚ ਇਹ ਜ਼ਖਮ ਭਰਿਆ ਜਾਏ ਤੇ ਕਿੰਨ ਤੇ ਨਿਸ਼ਾਨੀ ਫਿਰ ਵੀ ਰਹਿ ਜਾਂਦੀ ਏ। ਗੁਰੂ ਤੇਰੀ ਨਿਸ਼ਾਨੀ ਮਿਲ ਜਾਏਗਾ, ਸਮਾਜ ਤੋਂ ਆਸ ਨਾ ਕਰੀਏ, ਤੂੰ ਅਖੀਰ ਤੱਕ ਕੋਈ ਕਰੇਗਾ। ਅੱਜ ਤੱਕ ਇਹ ਸੱਜਣ ਸਾਗੀ ਜਿੰਦਾ ਆ ਰਿਹਾ, ਵਿਧੀ ਚੰਦ ਡਾਕੂ ਜਿੰਦਾ ਆ ਰਿਹਾ, ਇਹ ਅਜੇ ਵੀ ਛੇੜਦਾ ਉਹ ਧਾਂਕੇ ਨੂੰ ਦੁਆਰਾ ਦੁਆਰਾ। ਪਰ ਗੁਰੂ ਤੇਗ ਬਹਾਦਰ ਸਾਹਿਬ ਕਿਹਾ ਨਹੀਂ, ਜਿਹਦਾ ਕੋਈ ਮਾਲਕ ਨਹੀਂ ਉਹਦਾ ਮਾਲਕ ਹੋਇਆ। ਉਦਾਹਰਣ ਘਰੇ ਹਰਨ ਹਰ ਅਨਾਥ ਕੇ ਨਾਲ, ਜਿਹਦਾ ਕੋਈ ਨਹੀਂ ਉਹਦਾ ਵਾਹਿਗੁਰੂ। ਪਾਂਚ ਵਰਗ ਕੋ ਅਨਾਥ ਧਰੂ ਬਾਲਕ, ਹਰ ਸਿਮਰਤ ਅੰਮ੍ਰਿਤ ਹਾਰੇ। ਪਿਓ ਨੇ ਮਾਲਕ ਨਾਥ ਬਣਨਾ ਸੀ, ਪਿਓ ਨੇ ਵੀ ਗੱਦੀ ਗੋਦੀ ਚ ਚੁੱਕ ਕੇ ਬਾਹਰ ਮਾਰਿਆ, ਮਾਂ ਨੇ ਵੀ ਪਿਓ ਨੇ ਵੀ, ਜਿਹਦਾ ਕੋਈ ਨਾ ਬਣਿਆ ਉਹਦਾ ਵਾਹਿਗੁਰੂ ਮਾਰ ਗਿਆ। ਗੁਰੂ ਰਾਮਦਾਸ ਦਾ ਕੌਣ ਸੀ ਜੀ? ਮੈਨੂੰ ਦੱਸੋ, ਮਾਂ ਦੋ ਸਾਲ ਦੀ ਉਮਰ ਚ ਚਲੇ ਗਈ, ਸੱਤ ਸਾਲ ਦੀ ਉਮਰ ਚ ਪਿਤਾ ਜੀ ਚਲੇ ਗਏ, ਤੇ ਜਿੱਦਣ ਰਿਸ਼ਤਾ ਕੀਤਾ ਗੁਰੂ ਅਮਰਦਾਸ ਜੀ ਨੇ, ਤੇ ਮਹਾਰਾਜ ਮਾਤਾ ਮਮਤਾ ਦੇਵੀ ਪੁੱਛਦੇ ਨੇ ਇਹਦਾ ਪਿਛੋਕੜ ਕਿਹਦਾ ਘਰ। ਗੁਰੂ ਅਮਰਦਾਸ ਕਹਿੰਦੇ ਆ ਇਹਦੀ ਕੁਲਤਾ ਬੜੀ ਉੱਚੀ ਹੈ, ਦੂਜੀ ਗੱਲ ਇਹਦਾ ਘਰ ਇਹੋ ਜਿਹਾ ਹੋਵੇਗਾ ਇਹਦੇ ਵਰਗਾ ਘਰ ਕਿਸੇ ਦਾ ਨਹੀਂ ਬਣ। ਸੱਚੀ ਮੁੱਚੀ ਮੈਂ ਬੇਨਤੀ ਕਰਾਂ ਕਿ ਦੱਸੋ ਗੁਰੂ ਰਾਮਦਾਸ ਦਾ ਕੋਈ ਸੀ? ਸ਼੍ਰੀ ਕੇ ਬਰਾਦਰੀ ਲੋਕੀ ਨੂੰ ਦਿੱਤੀ, ਪਰ ਜਿਸ ਦਿਨ ਮਹਾਰਾਜ ਨੇ ਕਿਰਪਾ ਕੀਤੀ ਕਹਿਣ ਲੱਗੇ ਅਮਰੁੱਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀੜੇ ਕੰਮ ਸਾਥੇ ਸਾਨੂੰ ਕੀੜਿਆਂ ਨੂੰ ਪਾਸੀ ਦੇ ਦਿੱਤੀ। ਮਹਾਰਾਜ ਕਹਿਣ ਲੱਗੇ ਸਤ ਉਦਾਹਰਨ ਤੈ ਕਰਮ ਹਰ ਅਨਾਥ ਕੇ ਨਾਥ ਕਉ ਨਾਨਕ ਕਹਿ ਜਾਣੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੱਲ ਨੂੰ ਚੰਗੀ ਤਰ੍ਹਾਂ ਜਾਣ, ਸਦਾ ਬਸ ਤੂੰ ਸਾਥ ਉਹ ਤੇਰੇ ਨਾਲ ਵੱਸਦਾ, ਤੇਰੇ ਅੰਦਰ ਵੱਸਦਾ ਹੈ, ਤੂੰ ਸਭ ਨੀ ਥਾਈ ਜਿੱਥੇ ਹੁਣ ਜਾਣੀ ਸਾਚਾ ਸਿਜਣ ਹਾਰ ਜੀ, ਤੂੰ ਮੇਰਾ ਰਾਖਾ ਸਭ ਨੀ ਥਾਈ ਸਦਾ ਬਸ ਤੂੰ ਸਾਥ ਸਰਦਾ ਏਕ ਅਨੇਕਾ ਸਵਾਮੀ ਸਭ ਸਾਰਿਆਂ ਘਰਾਂ ਵਿੱਚ ਉਹ ਆਪ ਮਾਨਦਾ ਪਿਆ ਹੈ। ਸਭ ਕਟ ਭੁਗਵੈ ਸੋਈ ਕਹਿ ਰਵਦਾਸ ਹਾਥ ਤੇ ਮੇਰੇ ਸਹਿਜੇ ਹੋਏ ਸੋਈ ਕੇ ਸਾਰ ਜ਼ਹੂਰ ਹੈ ਸਦਾ ਬਸ ਤੂੰ ਸਾਥ ਚੱਕਰ ਚੱਕਰ ਵਰਤੀ ਚੱਕਰ ਚੱਕਰ ਭੁਗਤੇ ਤੂੰ ਅੰਬਰ ਸੁਬੰਧ ਸਰਬਦਾ ਹਰ ਜੁਗਤੇ ਜੋ ਕਾਲਮ ਕਰਨਾਸ਼ੀ ਦਇਆਲਮ ਸਰੂਪੇ ਸਦਾ ਅੰਨ ਸੰਗੇ ਸਦਾ ਅੰਨ ਸੰਗੇ ਸਦਾ ਬਸ ਤੂੰ ਸਾਥ। ਮਹਾਰਾਜ ਕਹਿ ਰਿਹਾ ਅਗਲਾ ਸ਼ਲੋਕ ਇੱਕ ਕੰਮ ਕਰ, ਦੇਖੋ ਬੜੀ ਬੜੀ ਕਿਰਪਾ ਕੀਤੀ, ਪਹਿਲਾਂ ਕਹਿ ਦਿੱਤਾ ਵੀ ਆ ਧਨ ਦਾਰਾ ਸੰਪਤ ਸਗਲ, ਫਿਰ ਹੁਣ ਇਹਨੂੰ ਕਿਵੇਂ ਲੈਣਾ? ਧਨ ਧਨ ਜੇ ਕਹੋ ਕਹੋ ਜੀਓ ਚੇਤੇ ਰੱਖੋ, ਬਾਣ ਜੀਓ ਨੀ ਜੀਓ ਉੜਾ ਬੁਲਾ। ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ, ਜਿਸ ਪਰਮਾਤਮਾ ਨੇ ਤੈਨੂੰ ਦੌਲਤ ਦਿੱਤੀ, ਇਹ ਤੇਰੇ ਤੇ ਬਖਸ਼ਿਸ਼ ਕੀਤੀ। ਮਹਾਰਾਜ ਕਹਿ ਰਹੇ ਨੇ ਤਨ ਧਨ ਜੇ ਕਹੋ ਕਹੋ ਦਿਓ ਤਾਂ ਸੋ ਨਿਭੋ ਨਾ ਜੀਵ, ਤਾਂ ਸੋ ਦਰ ਤੇ ਉਸ ਪਰਮਾਤਮਾ ਨਾਲ ਕਿਸ ਨਾਲ ਲਿਓ ਦਾ ਅਰਥ ਪਿਆਰ, ਕੀਨ ਦਾ ਅਰਥ ਕੀਤਾ ਨਾ ਕੀਨ ਦਾ ਅਰਥ ਕਰਾਂਗੇ ਨਹੀਂ ਕੀਤਾ। ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ, ਜਿਸ ਪਰਮਾਤਮਾ ਨੇ ਤੈਨੂੰ ਧਨ ਦਿੱਤਾ, ਕਦੀ ਉਸ ਪਰਮਾਤਮਾ ਨੂੰ ਤੂੰ ਪਿਆਰ ਨਹੀਂ ਕੀਤਾ? ਇਹਦਾ ਮਤਲਬ ਸਾਥ ਨਹੀਂ ਬਣਾ, ਪਰ ਇਸ ਵਿਚੋਂ ਵੀ ਉਹਦਾ ਸ਼ੁਕਰ ਕਰ ਤਨ ਧਨ ਜੇ ਤੋ ਕੋ ਦਿਓ ਸਾਚਿਓ ਨਿਉ ਨਕੀਨ ਉਹ ਨਾਨਕ ਨਰ ਬਾਗਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਰ ਬਾਗਰੇ ਬਾਗਰੇ ਕਰਦੇ ਝੱਲੇ ਬੰਦੇ ਸਭ ਕਿਉਂ ਦੌਲਤ ਦੀਨ ਸਭ ਹੁਣ ਕਿਉਂ ਦੌਲਤ ਕਿਉਂ ਡੋਲਣਾ ਹੈ ਇੱਥੇ ਦੀਨ ਲਫ਼ਜ਼ ਦਾ ਅਰਥ ਜਿਹੜਾ ਘਰ ਨਹੀਂ ਕਰਨਾ ਇੱਥੇ ਦੀਨ ਦਾ ਅਰਥ ਹੈ ਨਿਤਾਣਾ ਜਿਹਦਾ ਕੁਝ ਨਹੀਂ ਰਹਿ ਗਿਆ ਹੁਣ ਤੂੰ ਨਿਤਾਣਿਆਂ ਦੀ ਤਰ੍ਹਾਂ ਕਿਉਂ ਡੱਕੋ ਡੋਲੇ ਖਾਨੇ ਜਿਸ ਪਰਮਾਤਮਾ ਨੇ ਤਨ ਦਿੱਤਾ ਧਨ ਦਿੱਤਾ ਉਹਨੂੰ ਕਿਉਂ ਨੀ ਮੁਹੱਬਤ ਕੀਤੀ ਜੇ ਨਹੀਂ ਮੁਹੱਬਤ ਕੀਤੀ ਤਾਂ ਹੀ ਨਿਤਾਣਾ ਬਣ ਕੇ ਤਕਲੀਫ ਆ ਗਿਆ ਮਹਾਰਾਜ ਕਹਿੰਦੇ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਦੌਲਤ ਜੀ ਅਗਲੇ ਸ਼ਲੋਕ ਨੂੰ ਇਹਦੀ ਵਿਆਖਿਆ ਹੋਵੇਗੀ ਤਨ ਧਨ ਸੰਪੈ ਸੁਖ ਦਿਓ ਉਹ ਗੱਲ ਤੇ ਕਲੀਅਰ ਹੋ ਗਈ ਜਿਹੜੀ ਆਪਾਂ ਪੜ੍ਹ ਕੇ ਆਏ ਹਾਂ ਧਨ ਦਰ ਤਨ ਦਿੱਤਾ ਧਨ ਦਿੱਤਾ ਸੰਪੈ ਦਰ ਤੇ ਸੰਪਤੀ ਦਿੱਤੀ ਤੈਨੂੰ ਸੁਖ ਦਿੱਤਾ ਅਰ ਅਰ ਦਾ ਲਫ਼ਜ਼ੀ ਅਰਥ ਅਤੇ ਕੁਝ ਵੈਸੇ ਅਰ ਦਾ ਲਫ਼ਜ਼ੀ ਅਰਥ ਦੁਸ਼ਮਣ ਵੀ ਹੁੰਦਾ ਅਰਸ਼ ਜਬ ਲਾਏ ਜਾਏ ਲੋ ਇਹਨੂੰ ਤਨ ਦਿੱਤਾ ਧਨ ਦਿੱਤਾ ਸੰਪਤੀ ਦਿੱਤੀ ਦੁਨੀਆਂ ਦਾ ਹਰ ਸੁਖ ਦਿੱਤਾ ਪਰ ਜੇ ਨੀਕੇ ਨਿੱਕੇ ਦਾ ਲਫ਼ਜ਼ੀ ਅਰਥ ਨਿੱਕਾ ਨੀ ਨਿੱਕੇ ਦਾ ਅਰਥ ਸੋਹਣਾ ਬਾਣੀ ਵਿੱਚ ਸ਼ਬਦ ਹੁੰਦਾ ਜਾਗਣਾ ਜਾਗਣ ਨੀਕਾ ਉਹ ਇਹੀ ਹੈ ਸੋਹਣਾ ਅਰ ਜੇ ਨੀਕੇ ਧਾਮ ਧਾਮ ਦਰ ਤੇ ਮਕਾਨ ਕੋਠੀ ਘਰ ਬੰਗਲੋ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ ਸੰਪਤੀ ਦਿੱਤੀ ਹਰ ਸੁਖ ਤੈਨੂੰ ਦਿੱਤਾ ਇੰਨਾ ਸੋਹਣਾ ਤੈਨੂੰ ਘਰ ਦੇ ਦਿੱਤਾ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਮੈਂ ਰਾਮ ਦੇਖੋ ਜੀ ਉਹ ਮੇਰੇ ਮਨਾ ਜਿੰਨੇ ਕੋਈ ਦਿੱਤਾ ਉਹਦਾ ਸ਼ੁਕਰ ਕਰ ਜੇ ਪ੍ਰਸਾਦ ਵਸੈ ਸੁਖ ਮੰਦਰ ਕਿਸੇ ਧਿਆਏ ਸਦਾ ਮੰਦਰ ਮਹਾਰਾਜ ਕਹਿੰਦੇ ਜੇ ਪ੍ਰਸਾਦ ਪਾਈ ਦੁਰਲਭ ਦੇ ਜਿਹਦੀ ਕਿਰਪਾ ਨਾਲ ਤੈਨੂੰ ਦੁਰਲਭ ਦੇ ਮਿਲੀ ਉਹਦੀ ਭਗਤੀ ਕਰ ਉਹਦਾ ਸਿਮਰਨ ਕਰ ਇਹਦਾ ਮਤਲਬ ਦੋ ਸ਼ਲੋਕਾਂ ਦਾ ਕਿ ਜਿਹੜੇ ਸੁੱਖ ਤੈਨੂੰ ਦਿੱਤੇ ਉਹਦਾ ਸ਼ੁਕਰ ਕਰ ਸਤਿਗੁਰੂ ਨੇ ਪਹਿਲਾ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਜੀ ਸ੍ਰੀ ਰਾਮ ਦਾ ਉਹ ਘਰ ਤੋਂ ਸ਼ੁਰੂ ਕਰਦੇ ਸੁੱਖ ਤੋਂ ਸ਼ੁਰੂ ਕਰਦੇ ਮੋਤੀ ਤਾਂ ਮੰਦਰ ਉਸ ਹੈ ਤਨ ਧਨ ਸੰਪੈ ਸੁਖ ਦੀ ਉਹ ਅਰਜੀ ਨੀਕੇ ਧਾਮ ਸੋਹਣਾ ਕਰ ਦਿੱਤਾ ਵੱਡਾ ਕਰ ਦਿੱਤਾ ਤੇ ਮੈਂ ਬੇਨਤੀ ਕਰਾਂਗਾ ਜੇ ਪ੍ਰਮਾਤਮਾ ਨੇ ਮਹਿਲ ਦਿੱਤਾ ਤੇ ਮਹਿਲ ਹੀ ਕਹਿਣਾ ਮੈਂ ਇੱਕ ਵਾਰ ਇਸ ਬੇਨਤੀ ਕੀਤੀ ਸੀ ਮੈਂ ਰਿਪੀਟ ਕਰ ਦੇਣਾ ਹੁਣ ਕਰਦੇ ਕੀ ਆ ਜੀ ਘਰ ਬਣਿਆ 10 ਬੈਡਰੂਮ ਦਾ ਘਰ ਮਿਲਿਆ 20 ਮਿਲੀਅਨ ਦਾ ਘਰ ਨੀ ਨਿੱਕੀ ਜੀ ਝੌਂਪੜੀ ਗੁਰੂ ਨੇ ਦਿੱਤੀ ਝੂਠ ਕਿਉਂ ਬੋਲਣਾ ਝੌਂਪੜੀ ਏਡਾ ਵੱਡਾ ਘਰ ਮੈਨੂੰ ਯਾਦ ਹੈ ਦਿਲਬਰ ਸਾਹਿਬ ਕੀਰਤਨ ਕਰ ਰਹੇ ਸਨ ਉੱਥੇ ਸਬਜ਼ੀ ਮੰਡੀ ਸਬਜ਼ੀ ਮੰਡੀ ਗੁਰਦੁਆਰਾ ਜੀ ਦੂਜੀ ਨਾ ਸਮਝੋ ਕਿ ਸਬਜ਼ੀ ਮੰਡੀ ਲੁਧਿਆਣੇ ਤੇ ਉੱਥੇ ਉਹਨਾਂ ਮੈਨੂੰ ਯਾਦ ਹੈ ਨਿੱਕੀ ਜਿਹੀ ਗੱਲ ਸੀ ਤੇ ਬੜੀ ਸੋਹਣੀ ਸੀ ਕਹਿੰਦੇ ਵੇਖੋ ਬੰਦੇ ਨੂੰ ਰੱਬ ਨੇ ਕੋਠੀ ਦਿੱਤੀ ਮਹਲ ਦਿੱਤਾ ਜਦੋਂ ਬੋਲੇਗਾ ਇਹ ਨਿੱਕੀ ਜਿਹੀ ਝੌਂਪੜੀ ਦਿੱਤੀ ਜੀ ਗੁਰੂ ਨੇ ਕਹਿੰਦਾ ਰੱਬ ਨੇ ਇੰਨਾ ਕੁਝ ਦਿੱਤਾ ਉਹ ਅਜੇ ਵੀ ਝੌਂਪੜੀ ਰਹਿ ਗਈ ਆਪਣਾ 10,000 ਰੁਪਇਆ ਕਰਦਾ 1,25,000 ਖਾਲਸਾ ਜੀ ਮੇਰੇ ਵੱਲੋਂ ਕਹਿੰਦਾ 1,35,000 ਤੇ ਉਹਦੀ ਝੌਂਪੜੀ ਇਹੀ ਹਾਲਸਾ ਹੈ ਜੇ ਦਿੱਤਾ ਤੇ ਪ੍ਰਮਾਤਮਾ ਤੂੰ ਦਿੱਤਾ ਹੈ ਅੱਜ ਕੀ ਤਰ੍ਹਾਂ ਸ਼ੇਰੇ ਪੰਜਾਬ ਦੀ ਕੁਰਸੀ ਲੰਡਨ ਚ ਪਈ ਸ਼ਾਇਦ ਇੱਥੇ ਵੀ ਆਈ ਹੋਵੇ ਕਿਤੇ ਦੇਖੀ ਹੋਵੇ ਤੁਸੀਂ ਜਿੱਦਣ ਕੁਰਸੀ ਬਣੀ ਕਦੀ ਸ਼ੇਰੇ ਪੰਜਾਬ ਦੀ ਲਾਸਨ ਤੇ ਨਹੀਂ ਸੀ ਬੈਠਾ ਉਹਨੇ ਕੁਰਸੀ ਬਣਾਉਣ ਵਾਲੇ ਕਾਰੀਗਰ ਨੂੰ ਰੁਕਿਆ ਇਸ ਢੰਗ ਦੀ ਬਣਾਈ ਜਦੋਂ ਮੈਂ ਕੁਰਸੀ ਤੇ ਬੈਠਿਆ ਦਾ ਮੂੰਹ ਅੰਮ੍ਰਿਤਸਰ ਵੱਲ ਹੋ ਜਾਏ ਇਸ ਕੁਰਸੀ ਦਾ ਦਾਤਾ ਗੁਰੂ ਰਾਮ ਜੇ ਦਿੱਤਾ ਤਾਂ ਸ਼ੁਕਰ ਕਰ ਜੇ ਦੌਲਤ ਦਿੱਤੀ ਸ਼ੁਕਰ ਕਰ ਮੋਤੀ ਤਾਂ ਮੰਦਰ ਉਸਰੇ ਰਕਮੀ ਤਾਂ ਆਪਣਾ ਚੜਾਓ ਕਸਤੂਰ ਕੁੰਗੂ ਅਗਰ ਚੰਦਨ ਤੇਰੇ ਘਰ ਮੋਤੀਆਂ ਦੇ ਬਣੇ ਹੋਣ ਰਤਨ ਚੜੇ ਹੋਣ ਵਿੱਚ ਕੁੰਗੂ ਕੇਸਰ ਚੰਦਨ ਦਾ ਲੇਪਣ ਹੋਇਆ ਹੋਵੇ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੁੱਲਾ ਵੀ ਤੇਰਾ ਤੇਰਾ ਚੇਤਨਾ ਆਵੇ ਨਾ ਜੇ ਭੁੱਲ ਗਏ ਫਿਰ ਇਹਨੂੰ ਬਾਬਾ ਜੀ ਬਾਣੀ ਜੀ ਕਹਿੰਦੇ ਆ ਸੋਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ ਕੁਚੱਜੀ ਸੂਈ ਰਾਗ ਜਿਹੜਾ ਸ਼ਬਦ ਨਾ ਕੁਚੱਜੀ ਮਨ ਕੁਚੱਜੀ ਅੰਮਾ ਮਨ ਡੋਸਰੇ ਉਹਦੀਆਂ ਦੁਕਾਨ ਸੋਨਾ ਦਿੱਤਾ ਰੂਪਾ ਦਾ ਅਰਥ ਚਾਂਦੀ ਸੋਨਾ ਰੂਪਾ ਰੰਗੁਲਾ ਇਹ ਵੀ ਮੋਤੀਆਂ ਚ ਹੁੰਦਾ ਮੋਤੀ ਤੇ ਮਾਨਕ ਜੀਓ ਛੇ ਵਸਤੂ ਸ਼ਹਿ ਦਿੱਤੀਆਂ ਦਿੱਤੀਆਂ ਤਾਂ ਵਾਹਿਗੁਰੂ ਮੈਂ 300 ਲਾਇਆ ਚਿੱਤ ਜੀਓ ਦੇਣ ਵਾਲਾ ਭੁੱਲ ਗਈ ਉਹਦੇ ਨਾਲ ਚਿੱਤ ਲਾ ਗਿਆ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਤ ਹੀ ਉਹ ਇਹ ਚਮਕਦਿਆਂ ਪੱਥਰਾਂ ਨੂੰ ਰਾਤ ਲੇਕਿਆ ਬਾਲ ਬਾਲ ਦੇਖੀ ਜਾਂਦਾ ਕਿੱਲਾ ਚੋਣਾ ਲੱਗਦਾ ਵੇ। ਮਹਾਰਾਜ ਕਹਿੰਦੇ ਆ ਇੰਨੀ ਟੋਲੀ ਭੁੱਲੀਏ ਜਿਸ ਸੰਤ ਨਾਲ ਬੈਠੀ ਪਾਸ ਨਿਕੰਮੀਆਂ ਚੀਜ਼ਾਂ ਪਿੱਛੇ ਭੁੱਲ ਗਈ ਤੇਰੇ ਕੋਲ ਤਾਂ ਕਦੀ ਵੀ ਨੀ ਪਿੱਛੇ। ਗੁਰੂ ਤੇਗ ਬਹਾਦਰ ਇੱਥੇ ਖੰਡ ਨੀ ਕਰ ਵੀ ਘਰ ਕਰਦੇ ਕਹਿੰਦੇ ਸੋਹਣਾ ਕਰ ਦਿੱਤਾ ਅੱਜ ਨੀਕੇ ਧਾਮ ਅਸੀਂ ਕੰਮ ਕਰ ਕਹੋ ਨਾਨਕ ਸੁਣ ਰਹੇ ਮਨਾਓ ਮੇਰੇ ਮਨਾ ਸੁਣ ਸਿਮਰਤ ਕਾਰੀ ਨਾ ਰਾਮ। ਹੁਣ ਅਗਲਾ ਸਲੋਕ ਇਹ ਸੁੱਖ ਤੈਨੂੰ ਬੰਦੇ ਨੇ ਦਿੱਤੇ ਨਹੀਂ ਸਭ ਸੁੱਖ ਦਾਤਾ ਰਾਮ ਹੈ ਇਹ ਸਾਰੀਆਂ ਸੁੱਖਾਂ ਦਾ ਦਾਤਾ ਪਰਮਾਤਮਾ ਹੈ। ਸੱਚ ਜੇ ਭਾਵੇਂ ਅਸੀਂ ਕਹਿੰਦੇ ਨਾ ਕਿ ਅਸੀਂ ਬੜੀ ਮਿਹਨਤ ਕੀਤੀ ਜੀ ਯਾਦ ਰੱਖਿਓ ਤੁਹਾਡੀਆਂ ਕੰਪਨੀਆਂ ਚ ਵਿਚਾਰੇ ਮਜ਼ਦੂਰ ਕਈ ਕਈ ਸਾਲਾਂ ਤੋਂ ਕੰਮ ਕਰਦੇ ਆ ਹੱਡ ਭੰਗੀ ਉਹ ਮਿਹਨਤ ਕਰ ਰਿਹਾ ਪਰ ਜੋ ਤੁਹਾਨੂੰ ਰੱਬ ਨੇ ਦਿੱਤਾ ਉਹਨਾਂ ਨੂੰ ਨਹੀਂ ਮਿਲਿਆ ਜੇਕਰ ਇਹ ਬੜੀ ਮਿਹਨਤ ਕੀਤੀ ਕਾਰਨ ਵਾਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਇਆ ਸਾਡਾ ਉਦਮ ਕੀ ਕਰੇਗਾ ਕਿ ਸਭ ਸੁੱਖ ਦੀਆਂ ਦਾਤਾਂ ਦੇਣ ਵਾਲਾ ਅਕਾਲ ਪੁਰਖ ਰਹਿ ਗੁਰੂ ਕੋਈ ਸੁੱਖ ਮਿਲੇ ਬਸ ਉਹਦੇ ਸ਼ੁਕਰ ਚ ਲੈ ਜੀ ਸਭ ਸੁੱਖ ਦਾਤਾ ਰਾਮ ਕਹੇ ਦੂਸਰੇ ਨਾਹੀਨ ਨਾਹਿਨ ਸਾਰੇ ਨੂੰ ਸਿਹਾਰੀ ਲੱਗੀ ਹੋਣੀ ਦੂਸਰੇ ਨਾਹਿਨ ਕੋਏ ਕੋਈ ਨੀ ਦੂਜਾ ਅੱਗੇ ਸਲੋਕ ਆਉਣਾ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਸੁੱਖਾਂ ਦਾ ਦਾਤਾ ਕੇਵਲ ਪਰਮਾਤਮਾ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਤਾ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੇ ਮੇਰੇ ਮਨਾ ਸਭ ਸੁੱਖ ਦਾਤਾ ਰਾਮ ਕਹਿ ਹਰ ਸੁੱਖ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਕਹਿ ਦੂਸਰ ਨਾਹਿਨ ਕੋਈ ਦੂਜਾ ਕੋਈ ਨਹੀਂ ਕਹੋ ਨਾਨਕ ਸੁਣ ਰੇ ਮਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੇ ਮਨਾ ਸੁਣ ਇਹ ਸਿਮਰਤ ਦੱਸ ਹੋਏ ਜੇ ਉਹਨੂੰ ਸਿਮਰੇਗਾ ਜਿਹਨੇ ਦਾਤਾਂ ਦਿੱਤੀਆਂ ਦੱਸ ਦਰ ਕੇ ਮੁਕਤੀ ਤੇਰੀ ਬੰਦ ਕਲਾ ਕੀ ਤਾਂ ਹੋਵੇਗੀ ਜੇ ਉਹਦਾ ਸਿਮਰਨ ਕਰੇਗਾ। ਇਹਨਾਂ ਸ਼ਲੋਕਾਂ ਚ ਹਜ਼ੂਰ ਨੇ ਇੱਕ ਪਾਸੇ ਵਿਰਧ ਪੁਣੇ ਦਾ ਨਾਸ਼ ਹੋਣ ਚੀਜ਼ਾਂ ਦਾ ਸਾਥੀ ਕੌਣ ਨੇ ਜੋ ਦਿੱਤਾ ਇਸਦੀ ਕਿਵੇਂ ਸ਼ੁਕਰ ਕਰਨਾ ਇਹ ਵੀ ਆਪਾਂ ਵਿਚਾਰ ਕੀਤੀ। ਅਗਲੇ ਪੰਜ ਸ਼ਲੋਕ ਆਪਾਂ ਕੱਲ ਨੂੰ ਵਾਚਾਂਗੇ। ਆਪ ਸੁਣ ਸੰਗਤ ਦਾ ਬਹੁਤ ਬਹੁਤ ਧੰਨਵਾਦ।